वाकई उसने गाया। अधी रात बतीत हुई कि जब मैं इतिहास पढ़िया तो सबर दी दाद देनी पेगी अकबर देगी कि उड़ीकदा रहा कदों गाएगा। नहीं तो इतना सम्राट मुगले आजम ते इतना सुख रहना थोड़ी जिया गल ते बेचैन हो सकता सी, वापस जा सकता सी। उदे सबर नूं दाद देनी पेगी। जदों गाया है विस्मात तारी हो गया ता अकबर ने पहला प्रश्न तानसेन ते ए कीता, तेरी गायकी ते इतना रस क्यों नहीं, तेरी गायकी इतनी बुलंद क्यों नहीं है। ये पहला प्रश्न सी अकबर का, मुद्दतां तो सुनदा आ रहा सी तानसेन, तेरी गायकी दे इतनी प्रवास क्यों नहीं है, इतनी बुलंद क्यों नहीं है। तानसेन ने कह दिता गल स्पष्ट है, हरिदास गाउंदे ने परमात्मा वास्ते, मैं गाउंदा तेरे वास्ते। जितना वड्डा परमात्मा है उस परमात्मा वास्ते अगर गाया गया तो उतना ही वड्डा होगा, उतना ही बुलंद होगा। मैं गाउंदा तेरे वास्ते तो तू जितना है तेरे तो उच्ची गायकी किस तरह जाएगी मेरी, मैं तो सिर्फ तेरे वास्ते गाउंदा। इस वास्ते मेरी गायकी दे च बुलंदी नहीं है, मेरी गायकी दे च इतनी प्रवाज नहीं है, मेरी गायकी दे च इतनी उच्चता नहीं है। ते हरिदास गाउंदे ने परमात्मा वास्ते, ते परमात्मा इतना बुलंद है, इतना बुलंद है ते परमात्मा वास्ते जो गाया गया है वो गायकी भी बड़ी बुलंद होंदी है, बड़ी उच्ची होंदी है। तेरे ते मेरे च जो संबंध है, मैं गाउंदा तू सुनदा, तो जितनी तेरी हस्ती है उतना ही मेरा संगीत है, जितनी परमात्मा की हस्ती है उतना हरिदास का संगीत है। इस वास्ते भगता ने जो कोई बोल बोले ने तो उन्होंने बोलों नूं अमर बोल आख्या गया, उच्चे बोल आख्या गया, महान बोल आख्या गया, कसम दे बोल आख्या गया, अमिट बोल आख्या गया, अमृतमयी बोल आख्या गया। इतना गहरा उन्होंने सुने है कि उन्हां दा बोलिया होया, उन्हां दा गाया होया एकदम बुलंदियां नूं छू गया। मैं फिर अर्ज करा, जिथे जद किसे दे बोल बड़े बुलंद दिखाई देन, समझ लेना जड़ां बहुत गहरियां ने, बहुत गहरियां ने। ते बार दा प्रमाण सार्थक है कि जिस दरखत दियां जड़ां बहुत गहराई च नहीं जाणगियां वो बहुत उच्चा भी नहीं उठ सकेगा। जिहदे बोल बहुत उच्चे ने उसकी स्रोत बड़ी गहरी होगी, उन्हें सुनिया बड़े ध्यान नाल होगा, वाहेगुरु वाहेगुरु उच्चारण करदियां भी बड़े ध्यान नाल उसने सुनिया होगा, उन्हें गुरु दे बोल बड़े ध्यान नाल सुने होंगे, बड़े गहरे तल नाल सुने होंगे। ते जितनी गहराई नाल सुनिया होगा उतने उच्चे बोल प्रगट होंगे। तो साहब कहते ने खुशी दे गीत गा, सोहिला गा निर्भव दा गा, भयभीत दा की सोहिला गाना। तानसेन सारी जिंदगी डरिया ही रहा, भयभीत रहा, लंबी चौड़ी गाथा है। अकबर वास्ते गाउंदा सी, अकबर आप डरिया रहिंदा सी, मेरा राजपाट कोई खो ना लवे, राजपूतां नाल झगड़ा रहिंदा सी, किधरे ना किधरे बगावत हो जांदी सी, नींद हराम हो जांदी सी। ते इस तरह दी बंदे दी खुशी वास्ते अगर गाया जाए तो जिहड़ा आप भयभीत है वह गायकी भी भय दे विच होवेगी, उच्ची नहीं हो सकती, बुलंद नहीं हो सकती। इस वास्ते साहब कहिंदे ने खुशी दे गीत गाओ, किस दे, निर्भव दे। ते निर्भव केवल निरंकार है, निर्भव केवल परमात्मा है, निर्भव केवल अकाल पुरख है। इस वास्ते साहब कहिंदे ने कि खुशी दे गीत तू गा, पर किथे गाईए, किहड़ी थां ते गाईए, गाण दी प्रेरणा कित्थों लईए। तो सतगुरु देव जी महाराज ने जो बोल इत्थे अंकित कीते ने आप जी दे सामने रखा, जय घर कीरत आखिए करते का होए विचारो। जिस घर दे कीर्ति आखी जांदी है, कीर्तन कीता जांदा है, जिस घर दे बैठ के करते पुरख दी विचार चल दी है, कीर्तन चलदा है, विचारां चलदियां ने, बोल चलदे ने, और जितने ज्यादा जिस घर दे च बोल चलन वो घर उतना ही पवित्र हो जाता है, और एक दिन इतना पवित्र हो जाता है कि उस घर नूं तीरथ कहना पैंदा है। ये तीरथ धार्मिक मंदिर ते बहुत सारे ने पर तीरथ थोड़े ने, गुरुद्वारे बहुत सारे ने पर जिन्हां गुरुद्वारियां नूं असीं तीरथ कह देने आ थोड़े ने। हिंदुओं के मंदिर लखां ने हिंदुस्तान विच पर तीर्थां की गिनती सिर्फ 68 है, 68 ते मंदिर 68 एक शहर विच मिल जाएंगे। धार्मिक मंदिर ते एक शहर के 100-100 मिल जाएंगे। राजस्थान के शहर हर गली के 4-4, 5-5 मंदिर, पूरे एक शहर 150-150-200 मंदिर ने। पर समुचे भारत तीरथ से कुल 68 ही बन गए हिंदुआ के, मंदिर गिणोंगे तो लखां ने। हूबहू एक गल इथे मनुख के अंदर पैदा होती है कि धार्मिक मंदिर ते तीर्थ के चाकर अंतरा की है। बहुत वड्डा अंतर है, बहुत वड्डा अंतर है। जिथे बहुत ज्यादा दावा गया है, जिथे बहुत ज्यादा कीर्ति कीती गई है, और इतनी कीर्ति कीती गई है कि उस थान का माहौल ही ऐसा हो गया है हुण कोई बैठे तो उसकी रसना अपने आप गायन कर लग पवे। इस तरह के अस्थान नूं, इस तरह के मंदिर नूं तीरथ कहिंदे ने। अगर कोई मनुख चाहे तो अपना घर भी तीरथ बना सकता है, बन जाता है। बहुत ही सिफत सलाह है, बहुता ही जब तक घर दे चलता है घर तीरथ बन जाता है। इस वास्ते भगतां दे घर अज भी तीरथ ने। कबीर जिस घर दे च रहे बनारस दे च लोकी जांदे ने उस घर दे दर्शन करन, तीरथ है। गुरु नानक देव जी महाराज जिस घर दे च वड्डे होए, पालन पोषणा होई, आले दुआले बच्चियां नाल खेडदे रहे, सब तीरथ बन गए। तलवंडी ननकाणा साहब बन गई, जिथे जिथे बच्चियां नाल खेडदे रहे ते खेडदे च भी बंदगी सी। बच्चियां दे नाल खेडदे ने ते सतनाम जपदे ने, जपांदे ने। इंज कह लो आम मनुखां दी ते बंदगी भी खेड है, गुरु नानक दी खेड भी बंदगी सी। बस इतनी गल, आम बंदियां दी जिहड़ी ये बंदगी है ना खेड है। मैं घूम फिर के बाहर दे मुल्कां च जो देखा है वो सिर्फ एक समाजिक इकट्ठ में देखा है, बहुत सारी थावां दे। इत्थों बारे तुसीं निर्णा आप करना, लेकिन मैं जो घूम फिर के देखा एक समाजिक इकट्ठ, बंदियां दा आपस विच मेल जोल, गुरु नाल मेल होंदा है कि नहीं, परमात्मा नाल मेल होंदा है कि नहीं, कोई गल ही नहीं। बंदे दा बंदे नाल मेल हो जाए और खुशी बहुत, बंदे दा बंदे नाल मेल हो गया, कोई इस गल दी चिंता नहीं गुरु नाल मेल होया है कि नहीं, अकाल पुरख नाल मेल होया है कि नहीं, कोई ओदी गल सुनी है कि नहीं, कोई ओदे बोल रसना चो निकले ने कि नहीं, कोई सुरत ओदे नेड़े गई है कि नहीं, इस तरह की कोई सोचनी नहीं। बंदे दे नेड़े चले गया कि नहीं, और बंदे नाल संबंध जुड़िया कि नहीं, ये समाजिक इकट्ठ हो गया, धार्मिक इकट्ठ तो नहीं है फिर, ये समाजिक इकट्ठ। तो आम बंदियां दी ते बंदगी भी खेड है और कुछ नहीं। भगत कबीर कहिंदे ने माथे तिलक हथ माला बाना, लोगन राम खिलौना जाना। कईयां ने बंदगी नूं खिलौना ही समझे और कुछ नहीं, पर गुरु नानक दी खेड भी बंदगी है। जे बच्चियां नाल खेडदे भी ने ते बंदगी है, ध्यान रब नाल, ध्यान निरंकार नाल। खेडदे बच्चियां नाल पए ने, जुड़ जाने रब नाल, बच्चियां नूं भी जोड़ देंदे ने, खेड भी बंदगी है। बच्चियां नाल खेलना भी बंदगी है। ते खिमा करनी आम बंदियां दी ते बंदगी भी खेड है और कुछ नहीं है, तमाशा है और कुछ नहीं, खिलौना है, खिलौणियां दी खेड है और कुछ नहीं है। तो इस तरह के पुरुष जिथे खेडते भी ने, जिस जिस थां ते खेडते भी ने, वह थां भी तीरथ बन जाते। ननकाणा साहब विच अस्थान है बाल लीला, जिथे सतगुर बच्चियां नाल खेडते रहे। उस थां दे विच भी इतनी कशिश है, दास तो तीन दफा जो उत्थे हाजरी भरी है, ਉਸ ਜਗ੍ਹਾ ਵਿੱਚ ਅੱਜ ਵੀ ਕਸ਼ਿਸ਼ ਹੈ ਹੈ ਤੇ ਬਾਲ ਲੀਲਾ ਬੱਚਿਆਂ ਨਾਲ ਸਤਿਗੁਰ ਖੇਡਦੇ ਹੀ ਰਹਿਣ। ਪਰ ਖੇਡ ਬੰਦਗੀ ਸੀ, ਖੇਡ ਇਬਾਦਤ ਸੀ, ਖੇਡ ਰੱਬ ਨਾਲ ਜੁੜਨ ਦੀ ਸੀ। ਉਸ ਬਾਲ ਲੀਲਾ ਸਥਾਨ ਵਿੱਚ ਅੱਜ ਵੀ ਕਸ਼ਿਸ਼ ਤੀਰਥ ਹੈ, ਅੱਜ ਵੀ ਰੱਬ ਦੀ ਤਰਫ ਸੁਰਤ ਖਿੱਚਦੀ ਹੈ। ਅੱਜ ਵੀ ਮਨੁੱਖ ਦੀ ਸੁਰਤ ਨੂੰ ਉਹ ਬਾਲ ਲੀਲਾ ਅਸਥਾਨ ਕਿਸੇ ਪਵਿੱਤਰਤਾ ਦੇ ਕੇਂਦਰ ਵਿੱਚ ਲੈ ਜਾਂਦਾ ਹੈ। ਤਾਂ ਮੈਂ ਅਰਜ਼ ਕਰਾਂ, ਹਿੰਦੂਆਂ ਦੇ ਜੇ ਮੰਦਰ ਗਿਣੀਏ ਤੇ ਲੱਖਾਂ ਤੋਂ ਵੀ ਅਗਾਂਹ ਨੇ। ਹਰ ਸ਼ਹਿਰ ਵਿੱਚ 100, 150, 200 ਮੰਦਰ ਨੇ, ਲੇਕਿਨ ਤੀਰਥ ਕੁੱਲ 68 ਨੇ। ਤੀਰਥ ਤੋਂ ਮੁਰਾਦ ਜਿਸ ਥਾਂ ਤੇ ਇਤਨਾ ਗਾਵਿਆ ਗਿਆ, ਜਿਸ ਥਾਂ ਤੇ ਪ੍ਰਭੂ ਦੀ ਇਤਨੀ ਚਰਚਾ ਕੀਤੀ ਗਈ ਹੈ, ਜਿਸ ਥਾਂ ਤੇ ਬੈਠ ਕੇ ਇਤਨੀ ਪਰਮਾਤਮਾ ਦੀ ਵਿਚਾਰ ਕੀਤੀ ਗਈ ਹੈ ਕਿ ਉਸ ਥਾਂ ਦੇ ਉੱਤੇ ਹੁਣ ਸਿਵਾਏ ਪਰਮਾਤਮਾ ਦੀਆਂ ਤਰੰਗਾਂ ਤੋਂ ਹੋਰ ਕੁਛ ਵੀ ਨਹੀਂ, ਉਹਦੇ ਗੀਤਾਂ ਤੋਂ ਹੋਰ ਕੁਛ ਵੀ ਨਹੀਂ, ਤੇ ਹੁਣ ਨਾਸਤਿਕ ਤੋਂ ਨਾਸਤਿਕ ਵੀ ਉੱਥੇ ਆ ਜਾਏ, ਕਠੋਰ ਤੋਂ ਕਠੋਰ ਵੀ ਉੱਥੇ ਆ ਜਾਏ, ਉਹਦੇ ਮਨ ਦੇ ਵਿੱਚ ਵੀ ਕੋਈ ਪ੍ਰਭੂ ਮਿਲਣ ਦੀ ਤਾਂਗ ਪੈਦਾ ਹੋਵੇ, ਤੜਪ ਪੈਦਾ ਹੋਵੇ, ਇਸ ਤਰ੍ਹਾਂ ਦੇ ਅਸਥਾਨ ਨੂੰ ਕਹਿੰਦੇ ਨੇ ਤੀਰਥ। ਸਾਹਿਬ ਕਹਿੰਦੇ ਜਿਸ ਘਰ ਦੇ ਵਿੱਚ ਕਰਤੇ ਪੁਰਖ ਦੀ ਕੀਰਤੀ ਗਾਇਨ ਕੀਤੀ ਜਾ ਰਹੀ ਹੋਵੇ, ਜਿੱਥੇ ਉਸਦੇ ਗੁਣਾਂ ਦੀ ਵਿਚਾਰ ਹੋ ਰਹੀ ਹੋਵੇ, ਇਹ ਬੰਦੇ ਤੂੰ ਉੱਥੇ ਸੋਹਿਲਾ ਦਾ, ਕਿਉਂਕਿ ਤੈਨੂੰ ਪ੍ਰੇਰਨਾ ਉੱਥੋਂ ਹੀ ਮਿਲੇਗੀ, ਉਸ ਤੋਂ ਬਿਨਾਂ ਪ੍ਰੇਰਨਾ ਨਹੀਂ ਮਿਲ ਸਕਦੀ। ਮਨੁੱਖ ਦਾ ਮਨ ਕਰਤੇ ਪੁਰਖ ਨੇ ਇਸ ਢੰਗ ਦਾ ਬਣਾਇਆ ਕਿ ਹਰ ਗੱਲ ਤੋਂ ਪ੍ਰਭਾਵਿਤ ਹੁੰਦਾ, ਉਸ ਘਰ ਤੋਂ ਵੀ ਲਾਜ਼ਮੀ ਪ੍ਰਭਾਵਿਤ ਹੋਵੇਗਾ ਜਿੱਥੇ ਉਸ ਨਿਰਭਉ ਦਾ ਸੋਹਿਲਾ ਗਾਇਨ ਹੋ ਰਿਹਾ ਹੈ ਔਰ ਉਸ ਨਿਰਭਉ ਦੀ ਵਿਚਾਰ ਹੋ ਰਹੀ ਹੈ। ਸਾਹਿਬ ਕਹਿੰਦੇ ਜਿੱਥੇ ਉਸ ਕਰਤੇ ਪੁਰਖ ਦੀ ਕੀਰਤੀ ਆਖੀ ਜਾ ਰਹੀ ਹੈ ਔਰ ਵਿਚਾਰ ਕੀਤੀ ਜਾ ਰਹੀ ਹੈ, ਤਿਤ ਘਰ ਗਾਓ ਸੋਹਿਲਾ, ਸਿਮਰੋ ਸਿਰਜਣਹਾਰੋ। ਉਹ ਸਿਰਜਣਹਾਰ ਜਗਤ ਦਾ ਪ੍ਰਤਿਪਾਲਕ ਬਣਾਉਣ ਵਾਲਾ, ਫਿਰ ਤੂੰ ਉਸ ਘਰ ਵਿੱਚ ਉਸਦਾ ਸੋਹਿਲਾ ਦਾ, ਖੁਸ਼ੀ ਦੇ ਗੀਤ ਦਾ, ਉਹਦਾ ਸਿਮਰਨ ਕਰ। ਸੋਹਿਲੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਤੂੰ ਉਹਦੇ ਨਾਲ ਸੰਬੰਧ ਜੋੜ। ਤੇ ਮੈਂ ਕੱਲ ਅਰਜ਼ ਕੀਤੀ ਸੀ ਸੰਬੰਧ ਸਿਮਰਨ ਲਈ ਨੇ, ਸਿਮਰੋ ਸਿਰਜਣ ਹਾਰੋ। ਸੰਬੰਧ ਹੋਣ ਦੇ ਨਹੀਂ, ਸੰਬੰਧ ਸਿਮਰਨ ਦੇ ਨੇ, ਯਾਦ ਨੇ। ਕੋਈ ਕਿਸ ਨੂੰ ਕਿਤਨਾ ਕੁ ਯਾਦ ਕਰਦਾ, ਯਾਦ ਨਾਲ ਸੰਬੰਧ ਜੁੜਿਆ ਰਹਿੰਦਾ, ਯਾਦ ਨਹੀਂ ਕਰਦਾ ਸੰਬੰਧ ਟੁੱਟ ਜਾਂਦਾ, ਯਾਦ ਚੋਂ ਨਿਕਲ ਗਿਆ, ਭੁੱਲ ਗਿਆ, ਸੰਬੰਧ ਤੇ ਟੁੱਟ ਗਿਆ, ਗੱਲ ਖਤਮ। ਥੋੜੀ ਥੋੜੀ ਯਾਦ ਬਾਕੀ ਹੈ, ਸੰਬੰਧ ਹੈ, ਬਹੁਤੀ ਯਾਦ ਹੈ, ਬਹੁਤਾ ਗੂੜਾ ਸੰਬੰਧ ਹੋ ਗਿਆ, ਭੁੱਲਦਾ ਹੀ ਨਹੀਂ, ਹਰ ਵਕਤ ਯਾਦ ਵਿੱਚ ਹੈ, ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਹੁਣ ਉਸੇ ਦੀ ਯਾਦ। ਇਸ ਨੂੰ ਕਹਿੰਦੇ ਨੇ ਗੂੜਾ ਸੰਬੰਧ, ਬਹੁਤ ਗੂੜਾ ਸੰਬੰਧ ਜੁੜ ਗਿਆ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਇੱਕ ਦਮ ਵੀ ਵਿਅਰਥ ਨਾ ਚਲਾ ਜਾਏ, ਦਮ ਦਮ ਵਿੱਚ ਉਸਦੀ ਸੰਭਾਲ ਹੈ, ਦਮ ਦਮ ਵਿੱਚ ਉਸਦੀ ਯਾਦ ਹੈ। ਤਾਂ ਯਾਦ ਹੀ ਸੰਬੰਧ ਜੋੜਨ ਦਾ ਵਸੀਲਾ ਹੈ। ਸਾਹਿਬ ਕਹਿੰਦੇ ਜਿਸ ਘਰ ਵਿੱਚ ਕਰਤੇ ਪੁਰਖ ਦੀ ਕੀਰਤੀ ਗਾਇਨ ਹੋ ਰਹੀ ਹੈ, ਉਹਦੇ ਗੁਣਾਂ ਦੀ ਵਿਚਾਰ ਹੋ ਰਹੀ ਹੈ, ਉਸ ਘਰ ਵਿੱਚ ਬੈਠ ਕੇ ਤੂੰ ਸੋਹਿਲਾ ਗਾ, ਗੀਤ ਗਾ। ਔਰ ਸਾਹਿਬ ਕਹਿੰਦੇ ਨੇ ਮੈਂ ਸਦਕੇ ਜਾਂਦਾ, ਵਾਰਨੇ ਕੁਰਬਾਨ ਜਾਂਦਾ ਉਸ ਸੋਹਿਲੇ ਤੋਂ, ਉਸ ਘਰ ਤੋਂ, ਜਿਸ ਸੋਹਿਲੇ ਦੇ ਗਾਇਨ ਕਰਨ ਨਾਲ ਸਰੀਰੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਹਕੀਕੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਅਗਾਂਹ ਪੰਕਤੀਆਂ, ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਾਵਣ ਸੁਮਾਰ। ਨਿਤਾ ਪ੍ਰਤੀ, ਇਹ ਨਹੀਂ ਕਿ ਸੰਗਰਾਂਦ ਵਾਲੇ ਦਿਨ ਉਸਦਾ ਚਿੰਤਨ ਕਰਨਾ ਹੈ, ਇਤਵਾਰ ਵਾਲੇ ਦਿਨ ਉਸਦਾ ਚਿੰਤਨ ਕਰਨਾ ਹੈ। ਨਿਤ ਨਿਤ ਦੀ ਪ੍ਰੇਰਨਾ ਦਿੱਤੀ ਹੈ, ਰੋਜ਼ ਅੰਨ ਰੋਜ਼ ਚਾਹੀਦਾ ਹੈ, ਪਾਣੀ ਰੋਜ਼ ਚਾਹੀਦਾ ਹੈ, ਭੋਜਨ ਰੋਜ਼ ਚਾਹੀਦਾ ਹੈ, ਈਸ਼ਵਰ ਦੀ ਸੰਭਾਲ ਵੀ ਰੋਜ਼ ਚਾਹੀਦੀ ਹੈ। ਰੂਹਾਨੀ ਗਿਦਾ ਹੈ, ਰੂਹ ਦਾ ਭੋਜਨ ਹੈ। ਸਰੀਰ ਨੂੰ ਕੁਛ ਦਿਨ ਲਗਾਤਾਰ ਭੋਜਨ ਨਾ ਦੇਈਏ, ਕੁਮਲਾ ਜਾਂਦਾ ਹੈ ਸਰੀਰ, ਮੁਰਝਾ ਜਾਂਦਾ ਹੈ, ਔਰ ਜੇ ਬਿਲਕੁਲ ਨਾ ਦੇਈਏ ਤੇ ਮਰ ਵੀ ਸਕਦਾ ਹੈ, ਖਤਮ ਵੀ ਹੋ ਸਕਦਾ ਹੈ। ਰੂਹਾਨੀ ਮੌਤ ਵੀ ਕਈਆਂ ਦੀ ਹੋ ਜਾਂਦੀ ਹੈ, ਜੋ ਭੁੱਲ ਜਾਂਦੇ ਨੇ, ਬਿਲਕੁਲ ਭੁੱਲ ਜਾਂਦੇ ਨੇ, ਜਿਸ ਨੂੰ ਸਤਿਗੁਰ ਕਹਿੰਦੇ ਨੇ ਆਖਾਂ ਜੀਵਾਂ ਵਿਸਰੇ ਮਰ ਜਾਓ, ਮਰਣੰਗ ਬਿਸਰੰਗ ਬਿੰਦੇ ਜੀਵਣੰਗ ਹਰ ਨਾਮ ਧਿਆਵਣੇ। ਤਾਂ ਸਾਹਿਬ ਕਹਿੰਦੇ ਨੇ ਤੂੰ ਨਿਤਾ ਪ੍ਰਤੀ ਉਸਦੀ ਸੰਭਾਲ ਕਰ, ਸੰਭਾਲ ਤੋਂ ਮੁਰਾਦ ਉਸਦਾ ਚਿੰਤਨ ਕਰ, ਉਹਨੂੰ ਯਾਦ ਕਰ। ਜੋ ਸਦੀਵੀ ਦੇਖਦਾ ਹੈ ਔਰ ਦੇਣ ਹਾਰ ਹੈ, ਜੋ ਮੰਗਣਾ ਲੈਣਾ ਨਹੀਂ ਜਾਣਦਾ ਦੇਣਾ ਜਾਣਦਾ, ਦੇਖੇਗਾ ਦੇਵਣ ਹਾਰ, ਤੇਰੀ ਸੰਭਾਲ ਨੂੰ ਤੇਰੇ ਚਿੰਤਨ ਨੂੰ ਉਸ ਪ੍ਰਭੂ ਨੇ ਵੇਖਣਾ, ਉਹ ਵੇਖ ਰਿਹਾ, ਉਹ ਦਾਤਾਂ ਦੇ ਰਿਹਾ ਔਰ ਉਸ ਤੋਂ ਹਮੇਸ਼ਾ ਹੀ ਦੇਣਾ ਹੀ ਪ੍ਰਗਟ ਹੁੰਦਾ। ਇਸ ਵਾਸਤੇ ਪਰਿਪੂਰਨ ਪਰਮਾਤਮਾ ਨੂੰ ਦਾਤਾ ਰੱਖਿਆ। ਵੱਡਾ ਦਾਤਾ ਤਿਲ ਨਾ ਤਮਾਏ, ਪਹਾੜ ਜਿਤਨਾ ਦੇ ਕੇ ਜੋ ਤਿਲ ਜਿਤਨੀ ਵੀ ਮੰਗ ਨਹੀਂ ਰੱਖਦਾ। ਤਿਲ ਜਿਤਨਾ ਦੇ ਕੇ ਅਕਸਰ ਮਨੁੱਖ ਪਹਾੜ ਜਿਤਨੀ ਮੰਗ ਰੱਖਦਾ, ਪਹਾੜ ਜਿਤਨਾ ਦੇ ਕੇ ਤਿਲ ਜਿਤਨੀ ਵੀ ਮੰਗ ਨਹੀਂ। ਤੇਰੇ ਦਾਨੇ ਕੀਮਤ ਨਾ ਪਵੇ, ਇਸ ਦਾਤੇ ਕੌਣ ਸੁਮਾਰ। ਸਾਹਿਬ ਕਹਿੰਦੇ ਨੇ ਹੇ ਪਰਿਪੂਰਨ ਪਰਮਾਤਮਾ, ਤੇਰੇ ਦਿੱਤੇ ਹੋਏ ਦਾਨ ਦੀ ਕੋਈ ਕੀਮਤ ਹੈ? ਇਹਨਾਂ ਉਂਗਲੀਆਂ ਦੀ ਕੋਈ ਕੀਮਤ ਹੈ? ਹੱਥਾਂ ਦੀ ਕੋਈ ਕੀਮਤ ਹੈ? ਹਾਂ, ਕਿਧਰੇ ਬਾਂਹ ਨਾ ਰਵੇ, ਈਸ਼ਵਰ ਨਾ ਕਰੇ, ਤਾਂ ਫਿਰ ਪਲਾਸਟਿਕ ਦੀ ਜਾਂ ਲੱਕੜ ਦੀ ਜਦ ਬਾਂਹ ਲਵਾਉਣੀ ਪੈਂਦੀ ਉਹਦੀ ਤੇ ਕੀਮਤ ਹੈ? ਪੱਥਰ ਦੀਆਂ ਅੱਖਾਂ ਲਵਾਉਣੀਆਂ ਪੈ ਜਾਂਦੀਆਂ ਨੇ ਉਹਦੀ ਤੇ ਕੀਮਤ ਹੈ? ਲੱਕੜ ਦੀ ਟੰਗ ਲਵਾਉਣੀ ਪੈ ਜਾਂਦੀ ਹੈ ਉਹਦੀ ਤੇ ਕੀਮਤ ਹੈ? ਪਰ ਹੇ ਪ੍ਰਭੂ, ਇਹ ਜੋ ਤੂੰ ਲੱਤਾਂ ਦਿੱਤੀਆਂ ਨੇ, ਇਹ ਜੋ ਤੂੰ ਪੈਰ ਦਿੱਤੇ ਨੇ, ਇਹਦੀ ਕੋਈ ਕੀਮਤ ਥੋੜ੍ਹੀ ਹੈ? ਇਹਦਾ ਕੋਈ ਮੁੱਲ ਥੋੜ੍ਹੀ ਹੈ? ਇਹ ਜਿਹੜੀ ਤੂੰ ਰਸਨਾ ਦਿੱਤੀ ਇਹਦਾ ਕੋਈ ਮੁੱਲ ਹੈ? ਇਹ ਜਿਹੜਾ ਤੂੰ ਜੀਵਨ ਦਿੱਤਾ ਹੈ ਇਹਦਾ ਕੋਈ ਮੁੱਲ ਹੈ? ਇਸੇ ਨੂੰ ਕਿਹਾ ਅਮੁੱਲ ਗੁਣ ਅਮੁੱਲ ਵਾਪਾਰ। ਉਸ ਪਰਿਪੂਰਨ ਪਰਮਾਤਮਾ ਦੇ ਗੁਣ ਨੂੰ, ਉਸਦੀ ਦੇਣ ਅਮੁੱਲ ਹੈ, ਕੀਮਤ ਨਹੀਂ ਪਾਈ ਜਾ ਸਕਦੀ। ਘਰ ਵਿੱਚ ਬਿਜਲੀ ਜਲਦੀ ਹੈ, ਮਹੀਨੇ ਬਾਅਦ ਬਿੱਲ ਦਿੰਦੇ ਹਾਂ, ਸਦੀਆਂ ਤੋਂ ਸੂਰਜ ਰੋਸ਼ਨੀ ਦੇ ਰਿਹਾ, ਦਾਨ ਵਿੱਚ ਦਾਤ ਹੈ, ਉਸ ਤੋਂ ਮਿਲ ਰਹੀ ਹੈ ਦਾਤ। ਸਾਹਿਬ ਕਹਿੰਦੇ ਤੇਰੀ ਜਿਹੜੀ ਦਾਤ ਹੈ ਉਹਦੀ ਕੀ ਕੀਮਤ ਪਾਈ ਹੈ? ਭਾਵ ਕੋਈ ਮੁੱਲ ਨਹੀਂ ਹੈ, ਅਥਾਹ ਦਾਤ ਹੈ, ਅਨੰਤ ਦਾਤ ਹੈ। ਔਰ ਜਦ ਤੇਰੀ ਦਾਤ ਦੀ ਕੀਮਤ ਨਹੀਂ ਪੈਂਦੀ ਤਾਂ ਉਸ ਦਾਤੇ ਦਾ ਸ਼ੁਮਾਰ ਕਿਸ ਤਰ੍ਹਾਂ ਕਰੀਏ? ਤੇਰੀ ਦਾਤਾਂ ਦੇ ਹੀ ਜੋ ਹੈ ਸ਼ੁਮਾਰ ਨਹੀਂ, ਤੇਰੀ ਦਾਤ ਦੀ ਹੀ ਗਿਣਤੀ ਨਹੀਂ, ਤੇ ਉਸ ਦਾਤੇ ਦਾ ਅੰਦਾਜ਼ਾ ਕਿੰਨਾ ਕੁ ਲਾਈਏ ਕਿ ਕਿਤਨਾ ਕੁ ਵੱਡਾ ਹੈ, ਜਿਹਦੀ ਦਾਤ ਹੀ ਨਹੀਂ ਗਿਣੀ ਜਾ ਸਕਦੀ, ਜਿਹਦੀ ਦਾਤ ਹੀ ਨਾਪ ਤੋਲ ਵਿੱਚ ਨਹੀਂ ਆਉਂਦੀ। ਇਤਨੀ ਮਹਾਨ, ਇਤਨੀ ਅਨੰਤ ਜਿਹੜੀ ਉਸਨੇ ਜੀਵਾਂ ਨੂੰ ਦੇ ਰੱਖੀ ਹੈ, ਜਿਹੜੀ ਉਸਨੇ ਖੰਡਾਂ ਤੇ ਬ੍ਰਹਿਮੰਡਾਂ ਨੂੰ ਦੇ ਰੱਖੀ ਹੈ, ਜਿਹੜੀ ਉਸਨੇ ਸੂਕਸ਼ਮ ਤੇ ਅਸਥੂਲ ਜੀਵਾਂ ਨੂੰ ਦੇ ਰੱਖੀ ਹੈ, ਇਤਨੀ ਵੱਡੀ ਦਾਤ ਜੋ ਗਿਣਤੀ ਚ ਨਹੀਂ, ਦਾਤਾ ਕਿਸ ਤਰ੍ਹਾਂ ਗਿਣੀ ਹੈ? ਉਸ ਮਹਾਨ ਦਾਨੇ ਨੂੰ ਕਿਸ ਤਰ੍ਹਾਂ ਗਿਣੀਏ, ਉਹਦਾ ਸ਼ੁਮਾਰ ਜੋ ਹੈ ਕਿਸ ਤਰ੍ਹਾਂ ਕਰੀਏ? ਹੁਣ ਸਤਿਗੁਰੂ ਦੇਵ ਜੀ ਮਹਾਰਾਜ ਮੂਲ ਗੱਲ ਵਿੱਚ ਆਉਂਦੇ ਨੇ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ, ਗੀਤ ਆਖਿਆ ਖੁਸ਼ੀ ਦੇ ਗਾਓ, ਸੁਹਿਲੇ ਖੁਸ਼ੀ ਦੇ ਗਾਣੇ ਨੇ। ਤੇ ਖੁਸ਼ੀ ਉਸੇ ਦਿਨ ਹੀ ਆਉਂਦੀ ਹੈ ਜਿਸ ਦਿਨ ਜ਼ਿੰਦਗੀ ਵਿੱਚ ਮੌਤ ਦਾ ਭੈ ਨਾ ਰਹਿ ਜਾਏ, ਮੈਂ ਮਰ ਜਾਣਾ, ਮੇਰੀ ਕਿਧਰੇ ਇੱਜ਼ਤ ਨਾ ਮਰ ਜਾਏ, ਮੇਰਾ ਕਿਤੇ ਮਾਣ ਮਰਿਆਦਾ ਜਿਹੜੀ ਬਣੀ ਹੋਈ ਹੈ ਨਾਸ ਨਾ ਹੋ ਜਾਏ, ਮੇਰਾ ਕਿਧਰੇ ਬਣਿਆ ਹੋਇਆ ਚਿੰਤਨ ਨਾਸ ਨਾ ਹੋ ਜਾਏ, ਗਿਆਨ ਨਾਸ ਨਾ ਹੋ ਜਾਏ, ਮੌਤ ਦਾ ਹੀ ਭੈ ਹੈ। ਤੇ ਖੁਸ਼ੀ ਦੇ ਸੋਹਲੇ ਕਿਸ ਤਰ੍ਹਾਂ ਨਿਕਲਣਗੇ? ਪਰ ਇਹ ਜਿਹੜਾ ਨਿਰਭਉ ਦਾ ਸੋਹਿਲਾ ਹੈ, ਨਿਰਭਉ ਦੇ ਗੀਤ ਨੇ ਮੌਤ ਨੂੰ ਖਤਮ ਕਰ ਦਿੰਦੇ ਨੇ, ਭਾਵ ਮੌਤ ਦੇ ਭੈ ਨੂੰ ਖਤਮ ਕਰ ਦਿੰਦੇ ਨੇ। ਤੇ ਮੌਤ ਦਾ ਭੈ ਕਿਸ ਤਰ੍ਹਾਂ ਖਤਮ ਹੋ ਜਾਂਦਾ ਹੈ? ਮੌਤ ਚੇਤੇ ਰਹਿੰਦੀ ਹੈ ਭਗਤਾਂ ਨੂੰ, ਇੰਨੀ ਮੈਂ ਅਰਜ਼ ਕਰਦੇ ਹਾਂ, ਮੌਤ ਚੇਤੇ ਹੈ, ਮੌਤ ਯਾਦ ਹੈ। ਜਨਮ ਸਾਖੀ ਵਿੱਚ ਮੈਂ ਇੱਕ ਗਾਥਾ ਪੜ੍ਹ ਰਿਹਾ ਸੀ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਭਾਵਕ ਪੁੱਛਿਆ ਮਰਦਾਨੇ ਨੂੰ, ਪੁਰਖਾ ਤੈਨੂੰ ਆਪਣੀ ਜ਼ਿੰਦਗੀ ਦਾ ਕਿੰਨਾ ਕੁ ਭਰੋਸਾ ਹੈ? ਮਹਾਰਾਜ ਕੀ ਭਰੋਸਾ ਹੈ ਜ਼ਿੰਦਗੀ ਦਾ, ਮੈਂ ਇੰਨਾ ਹੀ ਸਮਝਦਾ ਵੀ 100 ਕਦਮ ਮੈਂ ਚੱਲ ਲਵਾਂ ਤੇ ਪਤਾ ਨਹੀਂ ਅਗਲਾ ਕਦਮ ਮੈਂ ਪੁੱਟ ਸਕਾਂਗਾ ਕਿ ਨਹੀਂ। ਮੁਸਕਰਾ ਪਏ ਗੁਰੂ ਨਾਨਕ ਦੇਵ ਜੀ ਤੇ ਬਾਲੇ ਨੂੰ ਕਹਿਣ ਲੱਗੇ, ਪੁਰਖਾ ਤੂੰ ਦੱਸ ਤੈਨੂੰ ਆਪਣੀ ਜ਼ਿੰਦਗੀ ਦਾ ਕਿੰਨਾ ਕੁ ਭਰੋਸਾ ਹੈ? ਮਹਾਰਾਜ ਮਰਦਾਨੇ ਨੂੰ 100 ਕਦਮਾਂ ਦਾ ਹੋਵੇਗਾ, ਆਪਾਂ ਤੇ ਸਮਝਦੇ ਹਾਂ ਜਿਹੜਾ ਇੱਕ ਕਦਮ ਪੁੱਟਿਆ ਪਤਾ ਨਹੀਂ ਦੂਸਰਾ ਪੁੱਟ ਸਕਾਂਗੇ ਕਿ ਨਹੀਂ। ਇੱਕ ਕਦਮ ਦਾ ਭਰੋਸਾ ਹੈ, ਜ਼ਿਆਦਾ ਨਹੀਂ। ਉਸੇ ਵਕਤ ਦੋਹਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਆਪ ਨੂੰ ਆਪਣੇ ਜੀਵਨ ਦਾ ਕਿੰਨਾ ਕੁ ਭਰੋਸਾ ਹੈ? ਸਾਹਿਬ ਕਹਿੰਦੇ ਨੇ ਹਮ ਆਦਮੀ ਆ ਇੱਕਦਮ ਹੀ, ਮੌਲਤ ਮੌਤ ਨਾ ਜਾਣ। ਇੱਕ ਦਮ ਦਾ ਹੀ ਭਰੋਸਾ ਹੈ, ਜਿਹੜਾ ਮੂੰਹ ਦੇ ਚ ਹੈ ਪਤਾ ਨਹੀਂ ਦੂਜਾ ਆਉਣਾ ਕਿ ਨਹੀਂ। ਜਿਹੜਾ ਦਮ ਮੂੰਹ ਦੇ ਚ ਹੈ ਇਹਦੀ ਤੇ ਗੱਲ ਕਰ ਸਕਦੇ ਹਾਂ, ਜਿਹੜਾ ਅਜੇ ਆਇਆ ਨਹੀਂ ਉਹਦਾ ਕੋਈ ਭਰੋਸਾ ਨਹੀਂ, ਪਤਾ ਨਹੀਂ ਆਉਣਾ ਹੈ ਕਿ ਨਹੀਂ। ਤੇ ਜਦ ਮੌਤ ਦਾ ਚਿੰਤਨ ਇਤਨਾ ਗਹਿਰਾ ਹੋਵੇ ਤੇ ਬਹੁਤ ਬੁਲੰਦ ਜ਼ਿੰਦਗੀ ਮਿਲਦੀ ਹੈ। ਬੁਲੰਦ ਜ਼ਿੰਦਗੀ, ਉੱਚੀ ਜ਼ਿੰਦਗੀ ਕਿਸ ਕੋਲ ਹੋਵੇਗੀ? ਜਿਸ ਦੇ ਕੋਲ ਬਹੁਤ ਗਹਿਰਾਈ ਵਿੱਚ ਮੌਤ ਦੀ ਯਾਦ ਹੋਵੇਗੀ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਜਿਹਨੂੰ ਹਰ ਵਕਤ ਜ਼ਿੰਦਗੀ ਚੇਤੇ ਹੈ ਉਹਨੂੰ ਹੰਕਾਰ ਚੇਤੇ ਰਹੇਗਾ, ਲੋਭ ਚੇਤੇ ਰਹਿਣਗੇ, ਵਿਕਾਰ ਚੇਤੇ ਰਹੇਗਾ, ਤ੍ਰਿਸ਼ਨਾ ਚੇਤੇ ਰਹੇਗੀ, ਵਿਤਕਰੇ ਚੇਤੇ ਰਹਿਣਗੇ, ਦੁਬਧਾ ਚੇਤੇ ਰਹੇਗੀ, ਲੜਾਈ ਝਗੜੇ ਚੇਤੇ ਰਹਿਣਗੇ। ਤੇ ਜਿਸ ਨੂੰ ਮੌਤ ਚੇਤੇ, ਹਰ ਵਕਤ ਇਹ ਸਭ ਕੁਝ ਮਿਟ ਜਾਏਗਾ, ਇਹ ਸਭ ਕੁਝ ਨਾਸ ਹੋ ਜਾਏਗਾ। ਇਹ ਗੱਲ ਵੱਖਰੀ ਹੈ ਕਿ ਸਤ ਪੁਰਸ਼ਾਂ ਦੀ, ਧਾਰਮਿਕ ਪੁਰਸ਼ਾਂ ਦੀ ਗੱਲ ਆਮ ਨਾਸਤਿਕ ਲੋਕਾਂ ਨੇ ਸਮਝੀ ਨਹੀਂ ਤੇ ਉਹਨਾਂ ਨੇ ਇਹ ਕਹਿ ਦਿੱਤਾ ਧਰਮ ਦਾ ਜਨਮ ਮੌਤ ਦੇ ਭੈ ਤੋਂ ਹੋਇਆ। ਅਗਰ ਮੌਤ ਨਾ ਆਉਂਦੀ ਤਾਂ ਸ਼ਾਇਦ ਧਰਮ ਨਾ ਆਉਂਦਾ, ਸ਼ਾਇਦ ਪ੍ਰਮਾਤਮਾ ਨਾ ਆਉਂਦਾ। ਨਾਸਤਿਕ ਲੋਕਾਂ ਨੇ ਇਸ ਢੰਗ ਦੇ ਵੀ ਬੋਲ ਲਿਖੇ ਨੇ, ਖਾਸ ਕਰਕੇ ਬੰਗਾਲ ਦਾ ਪ੍ਰਸਿੱਧ ਨਾਸਤਿਕ ਕੈਸ਼ੋ ਚੰਦਰ, ਉਹਨੇ ਤੇ ਅਥਾਹ ਵੱਡੀਆਂ ਵੱਡੀਆਂ ਕਿਤਾਬਾਂ ਲਿਖੀਆਂ। ਔਰ ਮੈਂ ਉਸਦੀ ਵਿਚਾਰ ਇਸ ਗੱਲ ਦੇ ਆਲੇ ਦੁਆਲੇ ਘੁੰਮਦੀ ਹੈ, ਜੇ ਮੌਤ ਨਾ ਆਉਂਦੀ ਤੇ ਸ਼ਾਇਦ ਮਨੁੱਖ ਦੀ ਦੁਨੀਆਂ 'ਚ ਰੱਬ ਨਾ ਆਉਂਦਾ। ਮੌਤ ਦੇ ਡਰ ਨੇ ਮਨੁੱਖ ਦੇ ਅੰਦਰੋਂ ਧਰਮ ਪੈਦਾ ਕੀਤਾ, ਮੌਤ ਦੇ ਡਰ ਨੇ ਮਨੁੱਖ ਨੂੰ ਮਜਬੂਰ ਕੀਤਾ ਪਰਮਾਤਮਾ ਦੀ ਪੂਜਾ ਕਰਨ ਤੇ, ਈਸ਼ਵਰ ਦੀ ਪੂਜਾ ਕਰਨ ਤੇ। ਦਰਅਸਲ ਕੈਸ਼ੋ ਚੰਦਰ ਬਹੁਤ ਗਹਿਰਾ ਨਹੀਂ ਗਿਆ, ਲੇਕਿਨ ਉਸਦੀਆਂ ਵਿਚਾਰਾਂ ਨੇ ਬੰਗਾਲੀਆਂ ਨੂੰ ਨਾਸਤਿਕ ਜ਼ਰੂਰ ਬਣਾ ਦਿੱਤਾ। ਉਸਦੀ ਵਿਚਾਰਾਂ ਨੇ ਬੰਗਾਲੀਆਂ ਦੇ ਅੰਦਰ ਬਗਾਵਤ ਜ਼ਰੂਰ ਪੈਦਾ ਕਰ ਦਿੱਤੀ। ਅੱਜ ਅੱਧੇ ਤੋਂ ਵੀ ਜ਼ਿਆਦਾ ਬੰਗਾਲ ਕਰੀਬਨ ਕਰੀਬਨ ਨਾਸਤਿਕ ਹੋ ਗਏ ਔਰ ਕਮਿਊਨਿਜ਼ਮ ਦੀ ਲਪੇਟ ਦੇ ਚ। ਉਹ ਵਿਚਾਰਾਂ ਉਹਨਾਂ ਨੂੰ ਚੰਗੀਆਂ ਲੱਗ ਰਹੀਆਂ ਨੇ ਨਾਸਤਿਕਤਾ ਦੀਆਂ, ਕਿਉਂਕਿ ਇੱਕ ਬਹੁਤ ਉੱਗਾ ਪੰਡਿਤ, ਇੱਕ ਬਹੁਤ ਸਿਆਣਾ ਇਸ ਸੰਬੰਧ 'ਚ ਬਹੁਤ ਕੁਛ ਲਿਖ ਗਿਆ, ਬਹੁਤ ਕੁਛ ਲਿਖ ਗਿਆ। ਤੇ ਹੁਣ ਹੈਰਾਨਗੀ ਇਸ ਗੱਲ ਦੀ ਹੋਈ ਕੈਸ਼ੋ ਚੰਦਰ ਨੂੰ, ਬਈ ਜਿਤਨੇ ਭਗਤ ਨੇ, ਜਿਤਨੇ ਸੰਤ ਨੇ, ਉਹ ਵੀ ਕਹਿੰਦੇ ਨੇ ਮੌਤ ਚੇਤੇ ਰੱਖੋ, ਜੀਵਨ ਚੇਤੇ ਹੀ ਨਾ ਰੱਖੋ। ਕਹਿੰਦਾ ਹੱਦ ਹੋ ਗਈ, ਇਹ ਤੇ ਅਨਿਆਇ ਹੈ ਮਨੁੱਖ ਨਾਲ ਕਿ ਜੀਵਨ ਨੂੰ ਭੁਲਾ ਦੇਈਏ, ਮੌਤ ਨੂੰ ਚੇਤੇ ਰੱਖੀਏ। ਜ਼ਿੰਦਗੀ ਕੋਲ ਹੈ, ਇਹਨੂੰ ਨਾ ਚੇਤੇ ਕਰੀਏ। ਜੋ ਮੌਤ ਅਜੇ ਹੈ ਨਹੀਂ ਉਹਨੂੰ ਚੇਤੇ ਕਰੀਏ। ਦਰਅਸਲ ਉਸਨੇ ਮੌਤ ਨੂੰ ਗਹਿਰੇ ਤਲ ਵਿੱਚ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਰੋਜ਼ ਬੰਦਾ ਜੀ ਰਿਹਾ ਹੈ ਤੇ ਰੋਜ਼ ਬੰਦਾ ਮਰ ਰਿਹਾ, ਇੰਨੀ ਮੈਂ ਅਰਜ਼ ਕਰਦੇ ਹਾਂ। ਮੌਤ ਇੱਕ ਦਿਨ ਨਹੀਂ ਘਟਦੀ, ਰੋਜ਼ ਮੌਤ ਹੋ ਰਹੀ ਹੈ। ਰੋਜ਼ ਬੰਦਾ ਜੀ ਰਿਹਾ ਹੈ, ਰੋਜ਼ ਬੰਦਾ ਮਰ ਰਿਹਾ, ਤੇ ਤੁਸੀਂ ਆਖੋਗੇ ਇਹ ਤੇ ਪਹਿਲੀ ਹੈ। ਰੋਜ਼ ਕਿਸ ਤਰ੍ਹਾਂ ਮਰ ਰਿਹਾ? ਬੰਦਾ ਇੱਕ ਦਿਨ ਮਰਦਾ, ਬੰਦਾ ਰੋਜ਼ ਮਰਦਾ। ਜਿਸ ਨੂੰ ਅਸੀਂ ਮੌਤ ਕਹਿੰਦੇ ਹਾਂ ਉਸ ਦਿਨ ਸੰਪੂਰਨ ਮਰ ਜਾਂਦਾ, ਪੂਰਨ ਮਰ ਜਾਂਦਾ, ਪਰ ਥੋੜਾ ਥੋੜਾ ਰੋਜ਼ ਮਰਦਾ। ਇੱਕ ਬੱਚਾ ਵੱਡਾ ਹੋ ਰਿਹਾ, ਪਰ ਸਿਰਫ ਵੱਡਾ ਨਹੀਂ ਹੋ ਰਿਹਾ, ਛੋਟਾ ਵੀ ਹੋ ਰਿਹਾ। ਨਿਸ਼ਚਿਤ ਜਿਹੜੀ ਉਮਰ ਹੈ ਉਹ ਤੇ ਰੋਜ਼ ਘਟ ਰਹੀ ਹੈ। ਛਿੰਨ ਛਿੰਨ ਔਦ ਬਿਆਤ ਹੈ, ਫੂਟੇ ਘਟ ਜਿਉ ਪਾਣੀ। ਇੱਕ ਇੱਕ ਬੂੰਦ ਅਗਰ ਘੜੇ ਦੇ ਚੋਂ ਪਾਣੀ ਦੀ ਜੋ ਹੈ ਨਿਕਲ ਰਹੀ ਹੈ, ਤਾਂ ਪਾਣੀ ਤੇ ਘਟ ਰਿਹਾ, ਵੱਧ ਥੋੜੀ ਰਿਹਾ। ਸਾਹਿਬਾਂ ਦੀ ਬਾਣੀ ਇੱਥੇ ਫਰਮਾਨ ਕਰਦੀ ਹੈ, ਬੰਦਾ ਰੋਜ਼ ਮਰ ਰਿਹਾ, ਬੰਦੇ ਦੇ ਅੰਦਰੋਂ ਕੁਛ ਰੋਜ਼ ਮਰ ਰਿਹਾ, ਔਰ ਇਤਨੇ ਸੂਕਸ਼ਮ ਢੰਗ ਨਾਲ ਮਰ ਰਿਹਾ, ਮਰਨਾ ਦਿਖਾਈ ਨਹੀਂ ਦੇ ਰਿਹਾ। ਜਿਸ ਤਰੀਕੇ ਨਾਲ ਬੜੇ ਸੂਕਸ਼ਮ ਢੰਗ ਨਾਲ ਬੱਚਾ ਵੱਡਾ ਹੋ ਰਿਹਾ, ਤੇ ਇਹਦਾ ਵੱਡਾ ਹੋਣਾ ਨਹੀਂ ਦਿਖਾਈ ਦੇ ਰਿਹਾ, ਇਹਦਾ ਮਰਨਾ ਵੀ ਨਹੀਂ ਦਿਖਾਈ ਦੇ ਰਿਹਾ। ਮਨੁੱਖ ਦਾ ਵੱਡਾ ਹੋਣਾ ਨਹੀਂ ਦਿਖਾਈ ਦੇ ਰਿਹਾ, ਮਨੁੱਖ ਦਾ ਮਰਨਾ ਵੀ ਨਹੀਂ ਦਿਖਾਈ ਦੇ ਰਿਹਾ। ਵੱਡਾ ਹੋ ਰਿਹਾ ਕੋਈ ਦਿਖਾਈ ਦੇ ਰਿਹਾ ਵੀ ਕਿਸ ਢੰਗ ਨਾਲ ਵੱਡਾ ਹੋ ਰਿਹਾ? ਇਹ ਗਤੀ, ਇਹ ਚਾਲ ਬੜੀ ਸੂਕਸ਼ਮ ਹੈ, ਮੌਤ ਵੀ ਇਤਨੀ ਸੂਕਸ਼ਮ ਚਾਲ ਨਾਲ ਚੱਲ ਰਹੀ ਹੈ, ਨਹੀਂ ਦਿਖਾਈ ਦੇ ਰਹੀ, ਭਗਤਾਂ ਨੂੰ ਦਿਖਾਈ ਦੇ ਜਾਂਦੀ ਹੈ। ਬੰਦੇ ਤੂੰ ਨਿਰਾ ਰੋਜ਼ ਜੀ ਨਹੀਂ ਰਿਹਾ, ਤੂੰ ਨਿਰਾ ਰੋਜ਼ ਵੱਡਾ ਨਹੀਂ ਹੋ ਰਿਹਾ, ਤੂੰ ਰੋਜ਼ ਛੋਟਾ ਵੀ ਹੋ ਰਿਹਾ, ਤੂੰ ਰੋਜ਼ ਮਰ ਵੀ ਰਿਹਾ, ਤੂੰ ਰੋਜ਼ ਮਿਟ ਵੀ। ਤੇ ਜਿਹੜਾ ਤੂੰ ਰੋਜ਼ ਮਿਟ ਰਿਹਾ ਹੈ ਇਹਨੂੰ ਵੀ ਤੇ ਚੇਤੇ ਰੱਖ, ਤੂੰ ਰੋਜ਼ ਵੱਡਾ ਹੋ ਰਿਹਾ ਇਹ ਵੀ ਚੇਤੇ ਹੈ ਤੈਨੂੰ, ਤੂੰ ਰੋਜ਼ ਮਿਟ ਵੀ ਰਿਹਾ, ਤੂੰ ਰੋਜ਼ ਛੋਟਾ ਵੀ ਹੋ ਰਿਹਾ, ਤੂੰ ਰੋਜ਼ ਮਰ ਰਿਹਾ। ਅਗਰ ਜੀਵਣਾ ਹੀ ਚੇਤੇ ਰਹਿ ਗਿਆ ਤੇ ਮਰਨਾ ਤੂੰ ਭੁੱਲ ਗਿਆ, ਤੂੰ ਸਿਵਾਏ ਔਗਣਾ ਦੀ ਗੱਠੜੀ ਦੇ ਤੇਰੇ ਕੋਲ ਹੋਰ ਕੁਛ ਨਹੀਂ ਹੋਣਾ, ਸਿਵਾਏ ਚਿੰਤਾ ਤੇ ਸੋਗ ਦੇ ਹੋਰ ਤੇਰੇ ਕੋਲ ਕੁਛ ਨਹੀਂ ਹੋਣਾ, ਦਬੀ ਹੋਈ ਜ਼ਿੰਦਗੀ ਤੋਂ ਇਲਾਵਾ ਹੋਰ ਤੇਰੇ ਕੋਲ ਕੁਛ ਨਹੀਂ ਹੋਣਾ। ਜਿਤਨਾ ਗਹਿਰਾ ਜ਼ਿੰਦਗੀ ਦਾ ਚਿੰਤਨ ਹੋਵੇਗਾ ਉਤਨੇ ਗਹਿਰੇ ਵਿਕਾਰ ਹੋਣਗੇ, ਉਤਨੇ ਔਗਣਾ ਦੀ ਪੰਡ ਹੋਵੇਗੀ। ਤੇ ਜਿਤਨਾ ਮੌਤ ਦਾ ਗਹਿਰਾ ਚਿੰਤਨ ਹੋਵੇਗਾ। ਕੇਸ਼ਵ ਚੰਦਰ ਨੇ ਇਸ ਢੰਗ ਨਾਲ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ, ਉਹਨੇ ਤੇ ਇਹੀ ਸਮਝਿਆ ਕਿ ਇੱਕ ਦਿਨ ਜਿਹੜਾ ਬੰਦਾ ਮਰ ਜਾਂਦਾ ਹੈ ਉਸਦਾ ਭੈ ਹੈ। ਨਹੀਂ, ਮਹਾਂਪੁਰਸ਼ ਇਹ ਕਹਿ ਰਹੇ ਨੇ ਤੂੰ ਰੋਜ਼ ਮਰ ਰਹੇ ਹੈ, ਇਸ ਮਰਨੇ ਨੂੰ ਵੇਖ। ਪਹਿਲਾ ਮਰਨ ਕਬੂਲ ਜਿਹੜਾ ਕਹਿ ਦਿੱਤਾ ਹੈ ਵੀ ਤੂੰ ਰੋਜ਼ ਮਰ ਰਹੇ ਹੈ, ਇਸ ਨੂੰ ਕਬੂਲ ਕਰ ਲੈ। ਤੂੰ ਇੱਕ ਦਿਨ ਥੋੜ੍ਹੀ ਮਰਦਾ, ਤੂੰ ਰੋਜ਼ ਮਰ ਰਹੇ। ਗਹਿਰਾਈ ਦੇ ਨਾਲ ਵੇਖੀਏ ਤੇ ਬੰਦਾ ਰੋਜ਼ ਮਰ ਰਿਹਾ, ਬੰਦੇ ਦੇ ਚੋਂ ਕੁਛ ਰੋਜ਼ ਮਰ ਰਿਹਾ, ਰੋਜ਼ ਮਿਟ ਰਿਹਾ। ਇਹਦਾ ਬਚਪਨਾ ਮਿਟ ਰਿਹਾ, ਜਵਾਨ ਹੋ ਗਿਆ, ਇਹਦੀ ਜਵਾਨੀ ਮਿਟ ਰਹੀ ਹੈ, ਬੁੱਢਾ ਹੋ ਗਿਆ, ਇਹਦਾ ਬੁਢੇਪਾ ਵੀ ਮਿਟ ਜਾਣਾ। ਰੋਜ਼ ਮਿਟਦਾ ਜਾ ਰਿਹਾ, ਰੋਜ਼ ਮਿਟਦਾ ਜਾ ਰਿਹਾ, ਬੰਦਾ ਰੋਜ਼ ਮਰ ਰਿਹਾ, ਰੋਜ਼ ਮਰ ਰਿਹਾ। ਔਰ ਕਿਸੇ ਹੱਦ ਤੱਕ ਦੋ ਮੌਤਾਂ ਤੇ ਅਸੀਂ ਪ੍ਰਗਟ ਰੂਪ ਵਿੱਚ ਜ਼ਿੰਦਗੀ ਚ ਦੇਖਦੇ ਹਾਂ। ਕਿਸੇ ਜਵਾਨ ਨੂੰ ਕਹਿ ਦੇਈਏ ਤੇਰਾ ਬਚਪਨਾ ਕਿੱਥੇ ਹੈ, ਤੇ ਹਿੰਦੁਸਤਾਨੀ ਬੋਲੀ ਤੇ ਕਹਿੰਦੇ ਮਰ ਗਿਆ, ਬਚਪਨਾ ਮਰ ਗਿਆ, ਹੁਣ ਕਿੱਥੇ। ਤੇ ਕਿਸੇ ਬੁੱਢੇ ਨੂੰ ਕਹਿ ਦੇਈਏ ਤੇਰੀ ਜਵਾਨੀ ਕਿੱਥੇ, ਕਹਿੰਦਾ ਹੁਣ ਜਵਾਨੀ ਕਿੱਥੇ, ਉਹ ਤੇ ਮਰ ਗਈ, ਕਦੋਂ ਦੀ ਮਰ ਗਈ, ਜਵਾਨੀ ਮਰ ਗਈ, ਬਚਪਨਾ ਮਰ ਗਿਆ। ਤੇ ਇਹਨੂੰ ਆਖੋ ਵੀ ਜੇ ਬਚਪਨਾ ਮਰ ਗਿਆ, ਜਵਾਨੀ ਮਰ ਗਈ ਹੈ, ਬੁਢੇਪਾ ਰਹਿਣਾ ਹੈ, ਇਹ ਵੀ ਮਰੇਗਾ, ਇਹ ਵੀ ਮਰ ਰਿਹਾ, ਇਹ ਵੀ ਮਿਟ ਰਿਹਾ, ਲੇਕਿਨ ਕਬੂਲ ਨਹੀਂ। ਬੱਚਾ ਕਬੂਲ ਕਰੇ ਇਹ ਤੇ ਕਰਾਮਾਤ ਹੋਵੇਗੀ, ਬੁੱਢੇ ਨੂੰ ਵੀ ਕਬੂਲ ਨਹੀਂ, ਬੁੱਢਾ ਵੀ ਪ੍ਰਵਾਨ ਨਹੀਂ ਕਰਦਾ, ਬੁੱਢਾ ਵੀ ਮੌਤ ਨੂੰ ਦੂਰ ਰੱਖਣਾ ਚਾਹੁੰਦਾ ਵੀ ਕਿਸੇ ਤਰੀਕੇ ਨਾਲ ਮੌਤ ਭੁੱਲੇ, ਮੌਤ ਨਾ ਚੇਤੇ ਆਵੇ। ਕਹਿੰਦੇ ਨੇ ਬੱਚੇ ਨੂੰ ਮੌਤ ਚੇਤੇ ਆ ਗਈ, ਇਹ ਕਰਾਮਾਤ ਹੈ, ਬਹੁਤ ਵੱਡੀ ਕਰਾਮਾਤ। ਔਰ ਜੇ ਬੁੱਢੇ ਨੂੰ ਅਜੇ ਵੀ ਮੌਤ ਚੇਤੇ ਨਹੀਂ ਆ ਰਹੀ, ਜੋ ਦੁਆਰ ਤੇ ਦਸਤਕ ਪਈ ਦਿੰਦੀ ਹੈ, ਕਹਿੰਦੇ ਨੇ ਬਹੁਤ ਸੋਇਆ ਹੋਇਆ ਮਨੁੱਖ ਹੋਵੇਗਾ, ਬਹੁਤ ਜੜ ਬੁੱਧੀ ਦਾ, ਮੋਟੀ ਅਕਲ ਦਾ। ਇਸ ਵਾਸਤੇ ਅਜੋਕੇ ਸਮੇਂ ਵਿੱਚ ਕਿਧਰੇ ਇਹ ਨਾ ਸਮਝਣਾ ਕਿ ਲੋਕਾਂ ਦੀ ਅਕਲ ਬੜੀ ਬਾਰੀਕ ਹੈ, ਕਦੇ ਹੀ ਨਹੀਂ। ਇਹ ਗੱਲ ਵੱਖਰੀ ਹੈ ਕਿ ਜਿਤਨੀ ਵਿਦਿਆ ਹੁਣ ਹੈ, ਜਿਤਨੀ ਤਾਲੀਮ ਹੁਣ ਹੈ, ਇਤਨੀ ਪਹਿਲੇ ਨਹੀਂ ਸੀ। ਪਰ ਜਿਤਨੀ ਮੋਟੀ ਬੁੱਧ ਹੁਣ ਹੈ, ਇਤਨੀ ਪਹਿਲੇ ਨਹੀਂ ਸੀ। ਪੁਰਾਣੇ ਜ਼ਮਾਨੇ ਵਿੱਚ ਅਨਪੜ੍ਹ ਸਿਆਣਿਆਂ ਦੀ ਤਾਦਾਦ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ। ਅਜੋਕੇ ਸਮੇਂ ਵਿੱਚ ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਪੜ੍ਹਿਆ ਮੂਰਖ ਆਖੀਏ ਕਿਹਨੂੰ, ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ। ਭਗਤ ਕਬੀਰ ਨੇ ਇੱਕ ਗੱਲ ਬੜੀ ਦਾਰਸ਼ਨਿਕ ਤੇ ਮਹਾਨ ਆਖੀ ਹੈ। ਉਹ ਕਹਿੰਦੇ ਨੇ ਧਰਮ ਦਾ ਜਿਹੜਾ ਦਰਵਾਜ਼ਾ ਹੈ, ਰੱਬ ਦੇ ਮਹਿਲ ਦਾ ਜਿਹੜਾ ਦਰਵਾਜ਼ਾ ਹੈ, ਮੁਕਤੀ ਦਾ ਜਿਹੜਾ ਦਰਵਾਜ਼ਾ ਹੈ, ਉਹ ਬੜਾ ਸੂਖਸ਼ਮ ਹੈ, ਬਹੁਤ ਸੂਖਸ਼ਮ ਹੈ। ਕਿੰਨਾ ਕੁ ਸੂਖਸ਼ਮ ਹੈ? ਆਪ ਕਹਿੰਦੇ ਨੇ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੈ ਭਾਏ। ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਕਰੋ ਤੇ ਕਿੰਨਾ ਕੁ ਰਹਿ ਜਾਏਗਾ? ਕੁਛ ਵੀ ਨਹੀਂ, ਹੱਥ ਦੇ ਸ਼ਾਇਦ ਪਕੜੇ ਚ ਵੀ ਨਾ ਆਵੇ। ਕਹਿੰਦੇ ਨੇ ਮੁਕਤੀ ਦਾ ਦੁਆਰ, ਧਰਮ ਦਾ ਦੁਆਰ, ਰੱਬ ਦੇ ਮਹਿਲ ਦਾ ਦਰਵਾਜ਼ਾ ਇੰਨਾ ਕੁ ਬਾਰੀਕ ਹੈ ਤੇ ਮਨ ਤੋਂ ਮਹਿਗਲ ਹੋ ਰਿਹਾ ਨਿਕਸਿਓ ਕਿਉਂ ਕਰ ਜਾਏ। ਤੇ ਬੰਦੇ ਦਾ ਮਨ, ਬੰਦੇ ਦੀ ਅਕਲ, ਬੰਦੇ ਦੀ ਬੁੱਧ ਇਹ ਤੇ ਹਾਥੀ ਹੋਈ ਪਈ ਹੈ, ਕਿਵੇਂ ਲੰਘੇ? ਜਿਹਦੀ ਅਕਲ ਬਹੁਤ ਮੋਟੀ ਹੋਵੇ ਨਾ ਤੇ ਬਾਰੀਕ ਗੱਲਾਂ ਨੂੰ ਨਾ ਸਮਝ ਸਕੇ, ਤੇ ਪੰਜਾਬ ਦੇ ਤੇ ਅੱਜ ਵੀ ਕਹਿ ਦਿੰਦੇ ਨੇ ਵੀ ਤੇਰੀ ਅਕਲ ਥੋੜੀ ਹੈ, ਨਿਰੀ ਮੱਝ ਹੈ, ਉੱਥੇ ਇੰਜ ਕਹਿੰਦੇ ਨੇ ਅੱਜ ਵੀ। ਰਾਜਸਥਾਨ ਤੇ ਹਰਿਆਣੇ ਸਪਸ਼ਟ ਰੂਪ ਵਿੱਚ ਕਹਿੰਦੇ ਨੇ ਵੀ ਇਸ ਕੀ ਅਕਲ ਥੋੜੀ ਹੈ, ਭੈਂਸ ਹੈ, ਇਹ ਤੋਂ ਭੈਂਸ ਹੈ, ਅਕਲ ਥੋੜੀ ਹੈ, ਉੱਥੇ ਇੰਜ ਮੱਝ ਨਾਲ ਤਸ਼ਬੀਹ ਦਿੰਦੇ ਨੇ, ਕਿਉਂਕਿ ਜਾਨਵਰਾਂ ਦੇ ਚੋਂ ਮੱਝ ਬਹੁਤ ਮੋਟੀ ਹੈ। ਤੇ ਜਿਹਦੀ ਅਕਲ ਬਹੁਤ ਮੋਟੀ ਹੋਵੇ, ਮੋਟੀ ਗੱਲ ਸਮਝਦਾ ਹੈ ਬਾਰੀਕ ਨਹੀਂ, ਠੁੱਲੀਆਂ ਗੱਲਾਂ ਨੂੰ ਸਮਝ ਜਾਂਦਾ ਹੈ ਸੂਖਸ਼ਮ ਨੂੰ ਨਹੀਂ, ਤਾਂ ਰਾਜਸਥਾਨ ਤੇ ਹਰਿਆਣੇ ਚ ਅੱਜ ਵੀ ਕਹਿੰਦੇ ਨੇ, ਪੰਜਾਬ ਵਿੱਚ ਅੱਜ ਵੀ ਕਹਿੰਦੇ ਨੇ ਇਹਦੀ ਅਕਲ ਥੋੜੀ ਹੈ, ਮੱਝ ਹੈ। ਉੱਤਰੀ ਭਾਰਤ ਜਿੱਧਰ ਦੇ ਭਗਤ ਕਬੀਰ ਜੀ ਮਹਾਰਾਜ ਨੇ ਆਪ ਦੇ ਜ਼ਮਾਨੇ ਵਿੱਚ ਮੋਟੀ ਅਕਲ ਵਾਲੇ ਨੂੰ ਕਹਿ ਦਿੰਦੇ ਸਨ ਵੀ ਇਹਦੀ ਅਕਲ ਥੋੜੀ ਹੈ, ਹਾਥੀ ਹੈ, ਨਿਰਾ ਹੀ ਹਾਥੀ ਹੈ, ਅਕਲ ਥੋੜੀ ਹੈ, ਇਹਦੇ ਕੋਲ ਬੁੱਧੀ ਥੋੜੀ ਹੈ, ਨਿਰੀ ਹਾਥੀ। ਹੁਣ ਹਾਥੀ ਹੋਵੇ ਅਕਲ ਤੇ ਦਰਵਾਜ਼ਾ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਤੇ ਹਾਥੀ ਲੰਘੇ ਤੇ ਕਿਵੇਂ ਲੰਘੇ? ਤੂੰ ਕਿਵੇਂ ਕਰਨੀ ਧਰਮ ਦੀ ਗੱਲ ਇਹ ਨਾ ਸਮਝਣਾ ਲੋਕਾਂ ਦੀ ਕੋਈ ਸਮਝ ਚ ਆਉਂਦੀ ਹੈ। ਮੈਂ ਧਰਮ ਮੰਦਰਾਂ ਵਿੱਚ ਲੋਕੀ ਮੁਰਝਾਏ ਹੋਏ ਵੇਖਦਾ, ਬਹੁਤ ਮਾਯੂਸ ਬੈਠਦਾ। ਬੰਦਾ ਪ੍ਰਸੰਨ ਹੋ ਜਾਏ, ਖਿੜ ਜਾਏ, ਗੱਲ ਸਮਝਦੇ ਚ ਆਏ, ਤਾਂ ਦਾਰਸ਼ਨਿਕ ਕਹਿੰਦੇ ਨੇ, ਮਨੋਵਿਗਿਆਨੀ ਕਹਿੰਦੇ ਨੇ ਰੀੜ ਦੀ ਹੱਡੀ ਸਿੱਧੀ ਹੋ ਜਾਂਦੀ ਹੈ, ਗਰਦਨ ਸਿੱਧੀ ਹੋ ਜਾਂਦੀ ਹੈ। ਆ ਜਿਵੇਂ ਖੇੜੇ ਦੇ ਚ ਆਉਂਦਾ ਨਾ ਫੁੱਲ ਤੇ ਸਿੱਧਾ ਉੱਪਰ ਉੱਠਦਾ ਤੇ ਜਦ ਮੁਰਝਾਉਂਦਾ ਤੇ ਨੀਵਾਂ ਜਾਂਦਾ, ਪੰਖਣੀਆਂ ਥੱਲੇ ਜਾਂਦੀਆਂ, ਜੀਵਨ ਵੀ ਜਦ ਮੁਰਝਾਉਂਦਾ ਹੈ, ਬੁੱਢਾ ਬੰਦਾ ਹੁੰਦਾ, ਜ਼ਿੰਦਗੀ ਮੁਰਝਾ ਚਲੀਏ ਤਾਂ ਕਮਰ ਝੁਕਦੀਏ, ਪਰ ਜਦ ਜਵਾਨ ਹੈ ਉੱਪਰ ਨੂੰ ਉੱਠਦਾ, ਫੁੱਲ ਉੱਪਰ ਨੂੰ ਉੱਠਦੇ ਨੇ, ਜਦ ਖਿੜਦੇ ਨੇ ਮੁਰਝਾਉਂਦੇ ਨੇ ਤੇ ਥੱਲੇ ਜਾਂਦੇ ਨੇ। ਧਰਮ ਦੀ ਗੱਲ ਸੁਣਦਿਆਂ ਸੁਣਦਿਆਂ ਜੇ ਸਿਰ ਢਹਿ ਗਿਆ ਬੰਦੇ ਦਾ, ਕਮਰ ਝੁਕ ਗਈ ਹੈ, ਬੋਝਲ ਹੋ ਗਿਆ ਦਿਮਾਗ, ਤਾਂ ਸਮਝ ਲੈਣਾ ਗੱਲ ਨਹੀਂ ਸਮਝ ਚਾਹੀ, ਸਪਸ਼ਟ ਹੈ ਗੱਲ। ਔਰ ਧਾਰਮਿਕ ਮੰਦਰਾਂ ਵਿੱਚ ਅਕਸਰ ਸਿਰ ਡੱਠੇ ਹੋਏ ਮਿਲਦੇ ਨੇ। ਗੁਸਤਾਖੀ ਮਾਫ਼ ਖਿਮਾ ਮੈਂ ਪਹਿਲੇ ਮੰਗ ਲਿਆ। ਮੈਂ ਤੇ ਇੱਕ ਲਤੀਫ਼ਾ ਪੜ੍ਹਿਆ ਸੀ ਹਿੰਦੁਸਤਾਨ ਦੇ ਇੱਕ ਹਿੰਦੀ ਅਖ਼ਬਾਰ ਨਵਭਾਰ ਟਾਈਮ ਦੇ ਵਿੱਚ। ਇੱਕ ਮਰੀਜ਼ ਡਾਕਟਰ ਕੋਲ ਗਿਆ ਤੇ ਡਾਕਟਰ ਪੁੱਛਦਾ ਕੀ ਰੋਗ ਹੈ ਤੈਨੂੰ? ਆਖਣ ਲੱਗਾ ਮੈਨੂੰ ਨੀਂਦ ਨਹੀਂ ਪੈਂਦੀ, ਹੋਰ ਕੁਛ ਨਹੀਂ, ਬਸ ਮੈਨੂੰ ਨੀਂਦ ਨਹੀਂ ਪੈਂਦੀ, ਹੋਰ ਕੋਈ ਬਿਮਾਰੀ ਨਹੀਂ। ਡਾਕਟਰ ਕਹਿਣ ਲੱਗਾ ਫਿਰ ਕਥਾ ਸੁਣਨ ਚਲਾ ਜਾਇਆ ਕਰ ਕਿਸੇ ਮੰਦਰ ਦੇ ਚ, ਪੈ ਜਾਏਗੀ ਨੀਂਦ ਆਪੇ, ਗੱਲ ਸਮਝ ਚ ਨਹੀਂ ਆਵੇਗੀ, ਆਪੇ ਸਿਰ ਢਾ ਕੇ ਬੈਠੇਗਾ, ਹੋਰ ਕੀ ਹੈ। ਗੱਲ ਕੋਈ ਧਰਮ ਦੀ ਸਮਝ ਚ ਆਉਂਦੀ ਹੈ? ਧਰਮ ਦੀ ਗੱਲ ਕੋਈ ਪਕੜੇ ਚ ਆਉਂਦੀ ਹੈ? ਧਰਮ ਦੀ ਗੱਲ ਨਾਲ ਕੋਈ ਤਾਲਮੇਲ ਬੈਠਦਾ? ਕਦੇ ਹੀ ਨਹੀਂ। ਕੋਈ ਬੰਦੇ ਦਾ ਸੰਬੰਧ ਜੁੜਦਾ? ਜਿਸ ਗੱਲ ਨਾਲ ਬੰਦੇ ਦਾ ਸੰਬੰਧ ਜੁੜ ਜਾਏ, ਜਿਸ ਗੱਲ ਨਾਲ ਬੰਦੇ ਦਾ ਤਾਲਮੇਲ ਬੈਠ ਜਾਏ, ਰੀੜ ਦੀ ਹੱਡੀ ਸਿੱਧੀ ਹੋ ਜਾਂਦੀ ਹੈ, ਸਿਰ ਉੱਚਾ ਹੋ ਜਾਂਦਾ ਹੈ, ਪ੍ਰਫੁੱਲਤਾ, ਖੇੜਾ, ਮਸਤੀ ਅੰਦਰ ਪੈਦਾ ਹੋ ਜਾਂਦੀ ਹੈ। ਅਕਸਰ ਮੈਂ ਰਹਿਣ ਸਬਾਈ ਕੀਰਤਨਾਂ ਚ ਵੀ ਦੇਖਿਆ, ਕੀਰਤਨ ਰਹਿਣ ਸਬਾਈ ਹੋ ਰਿਹਾ ਤੇ ਗੁਰਦੁਆਰੇ ਦਾ ਮਾਹੌਲ ਇੰਜ ਬਣਿਆ ਹੁੰਦਾ ਜਿਵੇਂ ਕਿਸੇ ਹੋਸਪਿਟਲ ਦਾ ਜੋ ਹੈ ਮਾਹੌਲ ਹੋਵੇ, ਐਨ ਸਭ ਮਰੀਜ਼ ਦੀਆਂ ਦਿਖਾਈ ਦਿੰਦੇ, ਡੱਠੇ ਹੋਏ, ਮਾਯੂਸ, ਉਦਾਸ, ਤਾਲਮੇਲ ਨਹੀਂ ਬੈਠਿਆ। ਕਾਰਨ ਮੈਂ ਇਤਨੀ ਅਰਜ਼ ਕਰਾਂ, ਰੱਬ ਦੀ ਗੱਲ ਕੋਈ ਖਿਡਾਉਣਾ ਨਹੀਂ। ਭਗਤ ਕਬੀਰ ਜੀ ਕਹਿੰਦੇ ਨੇ, ਉਹ ਦਰਵਾਜ਼ਾ ਧਰਮ ਦਾ ਦੁਆਰ, ਮੁਕਤੀ ਦਾ ਦੁਆਰ, ਰੱਬ ਦਾ ਦੁਆਰ, ਰਾਈ ਦੇ ਦਾਣੇ ਦਾ ਦਸਵਾਂ ਹਿੱਸਾ। ਕਬੀਰ, ਮੁਕਤ ਦੁਆਰਾ ਸੰਕੁਰਾ, ਸੰਕੀਰਣ ਹੈ, ਤੰਗ ਹੈ, ਛੋਟਾ ਹੈ, ਸੂਕਸ਼ਮ ਹੈ, ਕਿਤਨਾ ਰਾਈ ਦਸੇ ਭਾਏ। ਸਿਆਣੇ ਕਹਿੰਦੇ ਨੇ ਦਾਰਸ਼ਨਿਕ ਕਿ ਕਬੀਰ ਦੀ ਮਜਬੂਰੀ ਹੈ, ਵਰਨਾ ਪ੍ਰਮਾਣ ਇਸ ਤੋਂ ਸੂਕਸ਼ਮ ਉਹਨਾਂ ਨੇ ਦੇਣਾ ਸੀ, ਪਰ ਇਸ ਤੋਂ ਸੂਕਸ਼ਮ ਹੈ ਕੀ? ਕੁਛ ਵੀ ਨਹੀਂ। ਹੁਣ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਕਰੋ, ਪਕੜਦੇ ਚ ਵੀ ਨਹੀਂ ਆਉਂਦਾ, ਵਰਨਾ ਇਸ ਤੋਂ ਵੀ ਉਹਨਾਂ ਨੇ ਸੂਕਸ਼ਮ ਕਹਿਣਾ ਸੀ, ਪਰ ਇਸ ਤੋਂ ਸੂਕਸ਼ਮ ਕਹਿਣ ਤੇ ਕੋਈ ਪ੍ਰਤੱਖ ਪ੍ਰਮਾਣ ਹੈ ਨਹੀਂ, ਕਿਹੜੀ ਚੀਜ਼ ਨੂੰ ਅੱਗੇ ਕਰਨਾ, ਪ੍ਰਤੱਖ ਰੂਪ ਵਿੱਚ ਕਿਸ ਚੀਜ਼ ਨੂੰ ਅੱਗੇ ਰੱਖਣ। ਤੋ ਆਪ ਨੇ ਇਹ ਕਹਿ ਦਿੱਤਾ, ਰਾਈ ਦਸੇ ਭਾਏ, ਮਨ ਤੋਂ ਮਹਿਗਲ ਹੋਏ ਰਹਾ, ਨਿਕਸਿਓ ਕਿਉਂ ਕਰ ਜਾਏ। ਹੁਣ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ, ਇਤਨਾ ਛੋਟਾ ਦਰਵਾਜ਼ਾ, ਹੁਣ ਮੱਝ ਲੰਘੇ ਸਿੰਘ ਮਾਰੇਗੀ? ਲੰਘ ਤੇ ਨਹੀਂ ਸਕੇਗੀ। ਬੰਦਾ ਟੱਕਰਾਂ ਅਕਸਰ ਮਾਰਦਾ, ਹੈਰਾਨ ਹੋ ਜਾਂਦਾ ਵੀ ਗੱਲ ਕਿਹੜੀ ਆਖੀ ਜਾ ਰਹੀ ਹੈ, ਕਿੱਥੋਂ ਦੀ ਆਖੀ ਜਾ ਰਹੀ ਹੈ, ਕਿ ਕੀਰਤਨ ਕਿੱਥੋਂ ਦੀ ਗੱਲ ਹੈ। ਤੇ ਮੈਂ ਕਈ ਦਫ਼ਾ ਹੈਰਾਨ ਹੋ ਜਾਂਦਾ। ਮੈਨੂੰ ਬਜ਼ੁਰਗ ਕਈ ਕਹਿੰਦੇ ਨੇ, ਗਿਆਨੀ ਜੀ ਸਾਡੇ ਬੱਚਿਆਂ ਨੂੰ ਵੀ ਧਰਮ ਜੋ ਹੈ ਸਮਝਾ ਦਿਓ। ਤੇ ਮੈਂ ਤਾਂ ਇੱਕੋ ਹੀ ਗੱਲ ਕਹਿੰਦਾ ਉਹਨਾਂ, ਵੀ ਤੂੰ ਸਮਝ ਲਿਆ? ਪਹਿਲੇ ਦੱਸ, ਬੱਚੇ ਦੀ ਗੱਲ ਛੱਡ, ਤੂੰ ਸਮਝ ਲਿਆ? ਤੂੰ ਜਾਣ ਲਿਆ? ਮੈਨੂੰ ਕਈ ਕਹਿੰਦੇ ਨੇ, ਇਸ ਧਰਮ ਦੀ ਗੱਲ ਬਾਕੀ ਜਗਤ ਨੂੰ ਵੀ ਪਤਾ ਚੱਲਣਾ ਚਾਹੀਦਾ, ਬਾਕੀ ਧਰਮ ਵਾਲਿਆਂ ਨੂੰ ਵੀ ਪਤਾ ਚੱਲਣਾ ਚਾਹੀਦਾ। ਤੈਨੂੰ ਪਤਾ ਚੱਲ ਗਿਆ? ਤੂੰ ਸਮਝ ਲਿਆ? ਆਪ ਸਮਝਿਆ ਨਹੀਂ, ਜਗਤ ਨੂੰ ਸਮਝਾਉਣ ਚੱਲੇ ਵੀ ਦੂਜਿਆਂ ਨੂੰ ਵੀ ਪਤਾ ਚੱਲੇ, ਈਸਾਈਆਂ ਨੂੰ ਪਤਾ ਚੱਲੇ, ਮੁਸਲਮਾਨਾਂ ਨੂੰ ਵੀ ਪਤਾ ਚੱਲੇ। ਸਿੱਖ ਹੋ ਕੇ ਤੈਨੂੰ ਤੇ ਪਤਾ ਹੈ ਕੋਈ? ਤੂੰ ਸਿੱਖ ਹੈ, ਤੈਨੂੰ ਤੇ ਪਤਾ ਹੈ ਨਹੀਂ ਕੁਛ, ਤੂੰ ਤੇ ਕੁਛ ਜਾਣਿਆ ਨੇ, ਤੂੰ ਤੇ ਕੁਛ ਸਮਝਿਆ ਨੇ। ਈਸਾਈਆਂ ਨੂੰ ਸਮਝਾਉਣ ਚੱਲੇ, ਮੁਸਲਮਾਨਾਂ ਨੂੰ ਸਮਝਾਉਣ ਚੱਲੇ, ਤੂੰ ਤੇ ਸਮਝ ਪਹਿਲੇ। ਤੇ ਜਿਸ ਦਿਨ ਤੂੰ ਸਮਝ ਗਿਆ, ਬਾਕੀ ਸਮਝ ਜਾਣਗੇ, ਤੈਨੂੰ ਵੇਖ ਕੇ ਸਮਝਾਉਣਗੇ, ਤੇਰੀ ਰੋਜ਼ਮਰਾ ਦੀ ਜ਼ਿੰਦਗੀ ਹੀ ਬਹੁਤ ਕੁਛ ਦੱਸ ਦੇਵੇਗੀ, ਤੇਰੇ ਜੀਵਨ ਦਾ ਢੰਗ ਹੀ ਬਹੁਤ ਕੁਛ ਦੱਸ ਦੇਵੇਗਾ। ਜ਼ਰੂਰੀ ਥੋੜ੍ਹੀ ਹੈ ਕਿ ਬੋਲ ਦੱਸਦੇ ਨੇ, ਜੀਵਨ ਦਾ ਢੰਗ ਦੱਸਦੇ ਨੇ। ਜ਼ਰੂਰੀ ਥੋੜ੍ਹੀ ਹੈ ਕਿ ਬੰਦੇ ਦੇ ਬੋਲ ਹੀ ਕੁਛ ਧਰਮ ਦੀ ਵਿਆਖਿਆ ਕਰਦੇ ਨੇ, ਮਨੁੱਖ ਦੀ ਜ਼ਿੰਦਗੀ ਦੇ ਕਰਮ ਵੀ ਵਿਆਖਿਆ ਕਰਦੇ ਨੇ, ਉਹਦੇ ਜੀਵਨ ਦਾ ਢੰਗ ਵੀ ਜੋ ਹੈ ਵਿਆਖਿਆ ਕਰਦਾ। ਤਾਂ ਮੈਂ ਅਰਜ਼ ਕਰਾਂ, ਭਗਤ ਕਬੀਰ ਕਹਿੰਦੇ ਨੇ ਇਹ ਗੱਲ ਅਤਿਅੰਤ ਸੂਕਸ਼ਮ ਹੈ ਤੇ ਅਕਲ ਮੋਟੀ ਹੈ। ਅਕਲ ਮੋਟੀ ਕਿਸ ਤਰ੍ਹਾਂ ਆਉਂਦੀ ਹੈ ਤੇ ਅਕਲ ਸੂਕਸ਼ਮ ਕਿਸ ਤਰ੍ਹਾਂ ਆਉਂਦੀ ਹੈ? ਹਰ ਵਕਤ ਮੋਟੀਆਂ ਗੱਲਾਂ ਨੂੰ ਯਾਦ ਕਰਨਾ, ਸੰਸਾਰ ਨੂੰ ਯਾਦ ਕਰਨਾ, ਹਰ ਵਕਤ ਪਰਿਵਾਰ ਨੂੰ ਯਾਦ, ਹਰ ਵਕਤ ਧਨ ਸੰਪਦਾ ਦਾ ਚਿੰਤਨ, ਹਰ ਵਕਤ ਮੋਟੀਆਂ ਗੱਲਾਂ ਦੀ ਯਾਦ, ਅਕਲ ਮੋਟੀ ਹੋ ਜਾਏਗੀ, ਲਾਜ਼ਮੀ ਹੋ ਜਾਏਗੀ। ਪਰ ਸੂਕਸ਼ਮ ਗੱਲ ਦਾ ਚਿੰਤਨ ਜਿਤਨਾ ਜ਼ਿਆਦਾ ਹੋਵੇਗਾ, ਉਤਨੀ ਅਕਲ ਬਾਰੀਕ ਹੋ ਜਾਏਗੀ, ਉਤਨੀ ਅਕਲ ਸੂਕਸ਼ਮ ਹੋ ਜਾਏਗੀ। ਤੇ ਕਬੀਰ ਕਹਿੰਦੇ ਨੇ, ਇਹਨਾਂ ਮੱਝਾਂ ਨੂੰ ਮੈਂ ਲੰਘਾਵਾਂ ਤਾਂ ਕਿਸ ਤਰ੍ਹਾਂ ਲੰਘਾਵਾਂ? ਉਸ ਦਰਵਾਜ਼ੇ ਚੋਂ ਜਿਹੜਾ ਦਰਵਾਜ਼ਾ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਹੈ। ਇਸ ਵਾਸਤੇ ਭਗਤਾਂ ਦੀ ਗੱਲ ਜਗਤ ਨੇ ਨਹੀਂ ਸਮਝੀ, ਕਦੇ ਹੀ ਨਹੀਂ ਸਮਝੀ, ਵਰਨਾ ਭਗਤਾਂ ਨਾਲ ਇਤਨਾ ਟਕਰਾਓ ਨਾ ਹੁੰਦਾ। ਕਿਸੇ ਭਗਤ ਨੂੰ ਦੁਨੀਆਂ ਨੇ ਚੈਨ ਨਾਲ ਨਹੀਂ ਬੈਠਣ ਦਿੱਤਾ, ਨਾ ਕਬੀਰ ਨੂੰ, ਨਾ ਰਵਿਦਾਸ ਨੂੰ। ਤੁਸੀਂ ਇਹਨਾਂ ਦੀ ਜੀਵਨ ਕਥਾ ਪੜ੍ਹਦੇ ਲਓ, ਕੋਈ ਇਹਨਾਂ ਦੇ ਘਰ ਨੂੰ ਅੱਗ ਪੈ ਲੈਂਦਾ, ਕੋਈ ਇਹਨਾਂ ਨੂੰ ਜੇਲ੍ਹ ਦੇ ਚ ਪਿਆ ਪਾਉਂਦਾ, ਕੋਈ ਇਹਨਾਂ ਤੇ ਚੋਰੀ ਦਾ ਇਲਜ਼ਾਮ ਪਿਆ ਲੈਂਦਾ, ਕੋਈ ਗੁਰੂ ਨਾਨਕ ਜੈਸੀ ਅਜ਼ੀਮ ਸ਼ਖਸੀਅਤ ਨੂੰ ਬੋਤਨਾ ਬੇਤਾਲਾ ਪਿਆ ਕਹਿੰਦਾ, ਕੋਈ ਅਰਜਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਰਿਹਾ, ਤੇ ਕੋਈ ਤਿਆਗ ਤੇ ਵੈਰਾਗ ਦੀ ਮੂਰਤੀ ਨੂੰ ਚਾਂਦਨੀ ਚੌਂਕ ਦੇ ਸ਼ਹੀਦ ਕਰਦਾ ਪਿਆ, ਕਿਧਰੇ ਬਾਈ ਧਾਰ ਦੇ ਰਾਜੇ ਤੇ ਵਕਤ ਦੀ ਸਮੁੱਚੀ ਹਕੂਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੀਛਾ ਕਰ ਰਹੀ ਹੈ। ਅਲਾ ਯਾਰ ਹਾਂ ਜੋਗੀ ਕਹਿੰਦੇ ਨੇ, ਆਦਾ ਨੇ ਕਭੀ ਤੁਝ ਕੋ ਸੰਭਲ ਨੇ ਨਾ ਦਿਆ ਥਾ, ਆਰਾਮ ਸੇ ਪਹਿਲੂ ਕੋ ਬਦਲ ਨੇ ਨਾ ਦਿਆ ਥਾ। ਹੈ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਤੇ ਇੱਕ ਦਿਨ ਵੀ ਆਰਾਮ ਨਾਲ ਪਹਿਲੂ ਨਹੀਂ ਬਦਲ ਸਕੇ, ਚਾਰੋਂ ਪਾਸੇ ਅਦਾਵਤਾਂ ਹੀ ਅਦਾਵਤਾਂ, ਕਿਧਰੇ ਸ਼ਰੀਕਾਂ ਦੀ ਅਦਾਵਤ, ਬਾਈ ਧਾਰ ਦੇ ਰਾਜਿਆਂ ਦੀ ਅਦਾਵਤ, ਵਕਤ ਦੀ ਹਕੂਮਤ ਮੁਖਾਲਫ, ਚਾਰੋਂ ਪਾਸੇ ਮੁਖਾਲਫਤ ਹੀ ਮੁਖਾਲਫਤ। ਕਾਰਨ ਇਤਨੀ ਬਾਰੀਕ ਗੱਲ ਮੋਟੀ ਅਕਲ ਦੀ ਸਮਝ ਚ ਆਵੇ ਤੇ ਕਿਸ ਤਰ੍ਹਾਂ। ਇਹ ਮੱਝ ਉਸ ਦਰਵਾਜ਼ੇ ਚੋਂ ਲੰਘੇ ਤੇ ਕਿਸ ਤਰ੍ਹਾਂ ਲੰਘੇ, ਤੇ ਆਮ ਬੰਦਿਆਂ ਦਾ ਤੇ ਕਹਿਣਾ ਕਿ ਜਿਹੜੇ ਧਰਮ ਦੇ ਮੁਦਈ ਸਨ ਉਹ ਵੀ ਨਹੀਂ ਸਮਝ ਸਕੇ, ਬ੍ਰਾਹਮਣ ਗੁਰੂ ਨਾਨਕ ਦੀ ਗੱਲ ਨਹੀਂ ਸਮਝ ਸਕੇ, ਮੌਲਵੀ ਨਹੀਂ ਸਮਝ ਸਕੇ। ਔਰ ਇਸ ਤਰੀਕੇ ਦੇ ਹੋਰ ਧਰਮ ਦੇ ਮੁਦਈ ਜੋ ਦਾਰਸ਼ਨਿਕ ਚਤੁਰਵੇਦੀ ਤ੍ਰਿਵੇਦੀ ਦੁਵੇਦੀ ਸਨ, ਉਹਨਾਂ ਨੇ ਕਬੀਰ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਏ, ਤੋਹਮਤਾਂ ਲਾਈਆਂ, ਲੰਬੀਆਂ ਚੌੜੀਆਂ ਇਹ ਗਾਥਾਵਾਂ ਨੇ। ਤੇ ਉਸ ਦੁੱਖ ਦਾ ਜੋ ਉੱਥੋਂ ਦੇ ਵਾਸੀਆਂ ਨੇ ਭਗਤ ਕਬੀਰ ਨੂੰ ਦਿੱਤਾ, ਉਹਨਾਂ ਨੇ ਆਪਣੇ ਸ਼ਬਦਾਂ ਚ ਬਕਾਇਦਾ ਜ਼ਿਕਰ ਵੀ ਕੀਤਾ। ਜਦ ਕੁਛ ਗੱਲ ਨਹੀਂ ਬਣੀ, ਕਬੀਰ ਨੇ ਬਨਾਰਸ ਨਹੀਂ ਛੱਡੀ, ਘਰ ਨੂੰ ਅੱਗ ਲਾ ਦਿੱਤੀ ਗਈ ਸੀ ਵੀ ਹੁਣ ਤੇ ਛੱਡ ਕੇ ਜਾਏਗਾ, ਹੁਣ ਤੇ ਇਸਦੀ ਖੱਡੀ ਸਾੜ ਦਿੱਤੀ ਜਿਹਦੇ ਚ ਕੱਪੜੇ ਬਣਾਉਂਦਾ, ਇਹਦੇ ਘਰ ਦਾ ਸਾਰਾ ਸੂਤਰ ਸਾੜ ਦਿੱਤਾ ਜਿਸ ਚੋਂ ਇਸਨੇ ਕੱਪੜੇ ਬਣਾਉਣੇ ਸਨ, ਇਹਦੀ ਸਾਰੀ ਝੁੱਗੀ ਫੂਕ ਦਿੱਤੀ ਹੈ, ਤੇ ਹੁਣ ਇਸਨੂੰ ਪਤਾ ਚੱਲੇਗਾ ਵੀ ਹੁਣ ਬਨਾਰਸ ਦੇ ਚ ਰਹਿਣਾ ਠੀਕ ਨਹੀਂ, ਹੁਣ ਤੇ ਛੱਡ ਕੇ ਜਾਏਗਾ। ਗੰਗਾ ਦੇ ਤੱਟ ਤੇ ਬੈਠਾ ਸੀ ਤੇ ਪੁੱਤਰ ਭਜਿਆ ਹੋਇਆ ਗਿਆ ਕਮਾਲ, ਆਖਣ ਲੱਗਾ ਬਾਪੂ ਘਰ ਨੂੰ ਅੱਗ ਲੱਗ ਗਈ ਹੈ, ਤੇ ਮੇਰੀ ਅੱਗ ਹੀ ਨਹੀਂ ਲੱਗੀ, ਸਭ ਕੁਝ ਸੜ ਗਿਆ, ਸਭ ਕੁਝ ਜਲ ਗਿਆ। ਕਿਸੇ ਮਸਤੀ ਚ ਬੈਠੇ ਸਨ, ਕਿਸੇ ਰੰਗ ਵਿੱਚ ਬੈਠੇ ਸਨ, ਕਹਿ ਉੱਠੇ ਪੁੱਤਰ ਨੂੰ, ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਹੋ ਸਮਾਏ। ਹੈ ਮੇਰੇ ਬੱਚੇ, ਜਿਸ ਮਸਤੀ ਚ ਮੈਂ ਬੈਠਾ, ਜਿਸ ਰਸ ਵਿੱਚ ਮੈਂ ਬੈਠਾ, ਕੋਈ ਤਨ ਨੂੰ ਵੀ ਮੇਰੇ ਸਾੜ ਦੇਵੇ ਪਰਵਾਹ ਨਹੀਂ, ਤੂੰ ਗਮ ਨਾ ਕਰ, ਤੂੰ ਚਿੰਤਾ ਨਾ ਕਰ, ਜਲ ਗਿਆ ਤੇ ਜਲ ਗਿਆ। ਹੁਣ ਇਸ ਗੱਲ ਨੂੰ ਕੋਈ ਬਾਰੀਕ ਬੁੱਧੀ ਵਾਲਾ ਸਮਝੇਗਾ, ਮੋਟੀ ਅਕਲ ਵਾਲਾ ਆਖੇਗਾ ਇਹ ਤੇ ਪਾਗਲ ਹੈ, ਔਰ ਵਾਕਈ ਮੋਟੀ ਅਕਲ ਵਾਲਿਆਂ ਨੇ ਕਬੀਰ ਨੂੰ ਪਾਗਲ ਆਖਿਆ, ਤੇ ਕਬੀਰ ਖੁਦ ਪਏ ਕਹਿੰਦੇ ਨੇ ਕਿ ਸਾਰਾ ਨਗਰ ਮੈਨੂੰ ਪਾਗਲ ਕਹਿੰਦਾ, ਲੋਕ ਕਹੇ ਕਬੀਰ ਬੌਰਾਨਾ, ਬੌਰਾਨਾ ਪਾਗਲ, ਲੋਕ ਕਹੇ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਹੀ ਜਾਣਾ। ਤੋ ਕਬੀਰ ਨੂੰ ਪਾਗਲ ਆਖਣ ਵਾਲੇ, ਗੱਲ ਸਪਸ਼ਟ ਹੋ ਗਏ, ਹਾਥੀ ਹੋ ਸਕਦੇ ਨੇ, ਮੱਝਾਂ ਹੋ ਸਕਦੀਆਂ ਨੇ, ਮਨੁੱਖ ਨਹੀਂ ਹੈ, ਇਹ ਬਾਰੀਕ ਅਕਲ ਵਾਲੇ ਨੇ, ਇਹ ਮੋਟੀ ਅਕਲ ਵਾਲੇ ਮਨੁੱਖ ਜਿਹਨਾਂ ਨੇ ਕਬੀਰ ਨੂੰ ਸਮਝਿਆ ਨਹੀਂ। ਤੇ ਕੋਈ ਗੁਰੂ ਨਾਨਕ ਜੈਸੀ ਅਜ਼ੀਮ ਤੇ ਸਿਆਣੀ ਸ਼ਖਸੀਅਤ ਨੂੰ ਕਹਿ ਰਿਹਾ, ਕੋਈ ਕਹੇ ਭੂਤਨਾ ਕੋ ਕਹੇ ਬੇਤਾਲਾ, ਵੀ ਹੱਦ ਹੋ ਗਈ, ਜੋ ਸਾਰਿਆਂ ਦੇ ਭੂਤਣੇ ਉਤਾਰਨਾ ਆਇਆ, ਲੋਕੀ ਉਹਨੇ ਭੂਤਨਾ ਆਖਣ ਲੱਗ ਪਏ, ਜੋ ਸਮਗਰ ਜ਼ਿੰਦਗੀ ਨੂੰ ਇੱਕ ਤਾਲ ਦੇਣ ਵਾਸਤੇ ਆਇਆ, ਲੋਕੀ ਉਸਨੂੰ ਹੀ ਬੇਤਾਲਾ ਆਖਣ ਲੱਗ ਪਏ। ਕਾਰਨ ਬਾਬੇ ਦੀ ਗੱਲ ਇਤਨੀ ਬਾਰੀਕ, ਇਤਨੀ ਬਾਰੀਕ ਨਹੀਂ ਸਮਝਦੇ ਚਾਹੀਦੇ। ਤੋ ਮੈਂ ਅਰਜ਼ ਕਰਾਂ, ਬੰਦਾ ਰੋਜ਼ ਮਰ ਰਿਹਾ, ਇੱਕ ਦਿਨ ਨਹੀਂ ਮਰਦਾ, ਇਹ ਗੱਲ ਵੱਖਰੀ ਹੈ ਕਿ ਇੱਕ ਦਿਨ ਮਰਨਾ ਦਿਖਾਈ ਦਿੰਦਾ, ਤੇ ਜਿਸ ਦਿਨ ਮਰਨਾ ਦਿਖਾਈ ਦਿੰਦਾ ਆਖੀਰਲੇ ਦਿਨ, ਉਹ ਦਿਨ ਸਮਾਂ ਹੀ ਨਹੀਂ ਆਉਂਦਾ ਕਿ ਮੌਤ ਤੋਂ ਕੁਝ ਲਾਭ ਉਠਾਇਆ ਜਾ ਸਕੇ, ਵਰਨਾ ਬੜਾ ਲਾਭ ਉਠਾਇਆ ਜਾ ਸਕਦਾ ਸੀ। ਇਸ ਵਾਸਤੇ ਗੁਰਦੂ ਦਾ ਸ਼ਾਇਰ ਕਹਿੰਦਾ, ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਰਾਗ ਬੁਝਨੇ ਲਗਾ ਤੋ ਰੋਸ਼ਨੀ ਦੇਖੀ। ਜ਼ਿੰਦਗੀ ਦਾ ਦੀਵਾ ਅੱਜ ਬੁਝਣ ਲੱਗਾ ਤੇ ਪਤਾ ਚੱਲਿਆ, ਪਰ ਕੌਣ ਦੱਸੇ ਤੇਲ ਤੇ ਰੋਜ਼ ਹੀ ਮੁੱਕਦਾ ਰਿਹਾ, ਰੋਜ਼ ਮੁੱਕਦਾ ਰਿਹਾ, ਇਹ ਰੋਜ਼ ਬੁਝਣ ਦੀ ਤਿਆਰੀ ਦੇ ਸੀ, ਇਹ ਰੋਜ਼ ਬੁਝਦਾ ਰਿਹਾ, ਨਿਰਾ ਅੱਜ ਥੋੜੀ ਬੁਝਿਆ, ਇਹ ਰੋਜ਼ ਮਰਦਾ ਰਿਹਾ, ਨਿਰਾ ਅੱਜ ਥੋੜੀ ਮਰਿਆ। ਤੂੰ ਜਲਦਾ ਹੋਇਆ ਵੇਖਦਾ ਰਿਹਾ ਇਹਨੂੰ, ਮਿੱਟਦਾ ਹੋਇਆ ਨਹੀਂ ਵੇਖਦਾ ਰਿਹਾ, ਤੂੰ ਦੀਵੇ ਨੂੰ ਜਲਦਾ ਹੋਇਆ ਵੇਖਦਾ ਰਿਹਾ, ਤੇਲ ਮਿੱਟਦਾ ਹੋਇਆ ਤੈਨੂੰ ਨਹੀਂ ਦਿਖਾਈ ਦਿੱਤਾ, ਤੂੰ ਬੰਦੇ ਨੂੰ ਜੀਵਦਾ ਹੋਇਆ ਵੇਖਦਾ ਰਿਹਾ, ਇਹਨੂੰ ਰੋਜ਼ ਮਰਦਾ ਹੋਇਆ ਨਹੀਂ ਦੇਖਦਾ ਪਿਆ, ਤੂੰ ਆਪਣੇ ਆਪ ਨੂੰ ਜੀਵਦਾ ਹੋਇਆ ਵੇਖ ਰਿਹਾ, ਰੋਜ਼ ਮਿੱਟਦਾ ਹੋਇਆ ਨਹੀਂ ਵੇਖਦਾ। ਤੇ ਜਿਹੜਾ ਰੋਜ਼ ਮਿੱਟਦਾ ਹੋਇਆ ਵੇਖ ਲੈਂਦਾ ਹੈ, ਨਿਰਲੋਭ ਹੋ ਜਾਂਦਾ ਹੈ, ਸੰਤੋਖੀ ਹੋ ਜਾਂਦਾ ਹੈ, ਦਿਆਲੂ ਹੋ ਜਾਂਦਾ ਹੈ, ਗੁਣਵਾਨ ਹੋ ਜਾਂਦਾ ਹੈ, ਮਹਾਨ ਹੋ ਜਾਂਦਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕੀਰਤਨ ਸੋਹਲੇ ਦੇ ਪਹਿਲੇ ਸ਼ਬਦ ਵਿੱਚ ਕੁਝ ਇਸ ਤਰ੍ਹਾਂ ਦਾ ਹੀ ਉਪਦੇਸ਼ ਸਾਡੇ ਸਾਹਮਣੇ ਰੱਖ ਰਹੇ ਨੇ। ਮਹਾਰਾਜ ਪ੍ਰਮਾਣ ਕਰ ਰਹੇ ਨੇ, ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ, ਵਿਆਹ ਦਾ پہلے دن مٹھیا جاتا ہے، تاریخ مٹھی جاتی ہے، پھر اس دن جو شگن کیتے جاندے نے خاص کر کے تاریخ مٹھن تو بعد، جد کوئی پہوچا پرانی رسم نائی یا کوئی ہور پہوچا انہوں بھیجتے سن لڑکی والے دے گھر بھی براتی کتنے آن گے، برات کنے کے بجے پہنچے گی، وہ سارا حال اس رنگ کا دستا سی تاکہ دیتے گھر والے پوری تیاری کر۔ تو لڑکی نو لڑکی دیا سہیلیاں چاچیاں تائیاں ہور سن بندنا اشنان کرا کے تیل آدک دی رسم ادا کر دیا سن، اس کے مستک تے تیل لانا، یہ ایک شگن سی، یہ ایک رسم سی۔ ستگر اس رسم دا ایتھے حوالہ دین دن کہ موت دا دن تے مٹھیا گیا، ویاہ دا دن تے مٹھیا ہویا، موت ویاہ۔ میں کل آرم کیتی سی بھومکا کہ جس دن موت ویاہ بنی، جس دن موت خوشی بنی، سمجھ لینا زندگی سفل ہو گئی۔ موت غم ہے، موت دکھ ہے، موت موت ہے، تو زندگی بھی غم ہے، زندگی کچھ نہیں ہے، زندگی بوجھ ہے۔ اگر موت غم ہے، موت خوشی ہے، تو زندگی تے آنند ہو گئی، زندگی تے کھیڑا ہے، زندگی تے مستی ہو گئی۔ پر جی موت غم ہے، موت دا بھے ہے، موت ویاہ نہیں، تو کھما کرنی ویاہ بھی ویاہ نہیں۔ اگر موت ویاہ نہیں، موت خوشی نہیں، موت شادی نہیں، تو شادی بھی شادی نہیں ہے، زندگی بھی شادی نہیں ہے۔ مختصر میں عرض کراں، تو دن تے مٹھیا ہویا، ستگرو کہندے دن مٹھیا ہویا نشچت ہے، ہور تے سب کچھ انشچت ہے، اے دے بارے کچھ بھی نہیں کہا جا سکتا۔ موت نشچت ہے، لازمی ہے۔ یہ گل وکھری ہے کہ اس نشچت تھت دا سانو نہ پتا ہوئے، ستگرو نو پتا، اس واسطے کہندے نے وہ تے گنیا گیا، سمبت تے گنیا گیا، ساہا تے گنیا گیا، دن تے نشچت ہو گیا، دن تے جو ہے مٹھلیا گیا۔ اس واسطے ستگر دیو جی مہاراج بولتے ہیں اس جیو کامن کی طرفوں جس کا دن مٹھیا جا چکے ہے، نشچت ہو چکا ہے، وہ فریاد کا ذکر کرتے ہیں، ہے سہیلیو ہوں تھی مل کے مینو تیل لاؤ، مینو تورن کی تیاری کرو، میں سکھ نال جا سکاں، اور صرف مینو تیار ہی نہ کرو، دیہو سجن اسیسڑیاں جو ہووے صاحب سیوے، اسیساں بھی دیو جس گھر تسی بیٹھے ہو سہیلیاں، انہاں نوں آکھیا جائے ستسنگیاں، اسیس بھی دیو، شبھ اسیساں بھی دیو، کہ ایسا ہی نہ ہوئے صرف میں تراں، برات ترے میرے در تک پہنچے تے میں اپنے گھر تک نہ پہنچا، بھٹک جاواں، رہ جاواں۔ اس واسطے اسیس کرو، بخشش کرو، تاکہ اس صاحب نال، اس پری پورن پرماتما نال میل بھی ہوگے، موت میل بنے، موت وچھوڑا نہ بنے، موت آنند بنے، موت سوگ نہ بنے۔ جد کدی یہ پنکتی سبھاوک پڑھن لگیاں یا کتھا کرن لگیاں سامنے آوے، مینو ایک ایک پرش سامنے آ جاندا ہے، کانپور دا بابا جگت سنگھ، سبھاوک کو چلانا کرن لگے، ساری زندگی وہ دھرم گرنتھ پڑھتے رہے، پڑھا رہے، تو پٹھے کا انہوں کا کم اٹھان کا، لیکن پٹھے سے بیٹھ کے بھی پاٹھ انہوں کا جاری رہتا۔ جس دن انتم دن سے سنگت انہوں کے گھر پہنچن لگی، کہ کدھر میرے کنوں سے بھی خبر پہنچ گئی کہ بابا جگت سنگھ جی چلانا کر رہے، میں بھی پہنچ گیا، ڈاکٹر بھی بیٹھا ہوا سی مایوس، مینو دیکھ کے اشارہ کیتا بھی میرے کول آن بیٹھو، میں کول چلا گیا۔ زبان نال کچھ کہنا چاہتے سن، سکت نہیں سی، شریر کمزور ہو گیا، پران نکل رہے سن۔ ایک پنکتی پھر میں بڑی مشکل نال سنی، کہی سی، دیہو سجن اسیسڑیاں جو ہووے صاحب سیوں میل، سنگت دی طرف اشارہ کر کے، اتنا کہہ کے انہاں دا دم نکل گیا۔ وہ پرش اجے تک مینو یاد ہے کہ جاندیاں جاندیاں وہ دی رسنا تے گرو نانک کی یہ پنکتی سی، سنگت تو اسیس منگ رہا سی، آئے ہوئے ستسنگیاں تو اسیس منگ رہا سی۔ صاحب اتھے کہندے نے، دیہو سجن اسیسڑیاں جو ہووے صاحب سیوں میل، اے موت وچھوڑا نہ بنے، اے موت صاحب دا میل بنے، اے ਕਿ ਮੌਤ ਮਿਲਾਪ ਦਾ ਆਨੰਦ ਬਣੇ। ਮਹਾਰਾਜ ਕਹਿੰਦੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਕਿਤੇ ਨਿਤਾ ਪ੍ਰਤੀ ਦੇ ਸਦੜੇ ਕਿ ਪਹੁੰਚਾ ਘਰ ਘਰ ਵਿੱਚ ਹੋ ਰਿਹਾ। ਆਓ ਮੌਤ ਦਾ ਪਹੁੰਚਾ ਤੇ ਘਰ ਘਰ ਵਿੱਚ ਜਾ ਰਿਹਾ। ਭਗਤ ਕਬੀਰ ਕਹਿੰਦੇ ਪਾਰੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ, ਜੇ ਪੜੋਸੀ ਦੇ ਘਰ ਪਹੁੰਚਾ ਪਹੁੰਚ ਗਿਆ, ਮੌਤ ਦਾ ਸੱਦਾ ਪਹੁੰਚ ਗਿਆ, ਤੇਰੇ ਘਰ ਵੀ ਆਣ ਵਾਲਾ। ਤੁਸੀਂ ਤੇਰਾ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਨਿਤਾ ਪ੍ਰਤੀ ਸਦੜੇ ਪੈਣ, ਰੋਜ਼ ਬੁਲਾਏ ਜਾ ਰਹੇ ਜੀ। ਇਹ ਪਹੁੰਚਾ ਘਰ ਘਰ ਵਿੱਚ ਰੋਜ਼ ਜੋ ਹੈ ਦਸਤਕ ਦੇ ਰਿਹਾ। ਸੱਜਣ ਹਾਰ ਸਿਮਰੀਏ ਨਾਨਕ ਸੇ ਦਿਆਵਨ, ਜੀਵਨ ਦੇ ਕੇ ਜੀਵਨ ਵਾਪਸ ਲੈਣ ਵਾਲਾ, ਇਹ ਜੋ ਸੱਜਣ ਵਾਲਾ ਹੈ, ਇਹ ਜੋ ਬੁਲਾਉਣ ਵਾਲਾ ਹੈ, ਇਹਨੂੰ ਸਿਮਰੀਏ। ਸਾਹਿਬ ਕਹਿੰਦੇ ਉਹ ਦਿਨ ਨੇੜੇ ਆਉਣ ਲੱਗੇ ਨੇ ਜਦ ਤੈਨੂੰ ਵੀ ਬੁਲਾਇਆ ਜਾਏਗਾ, ਤੈਨੂੰ ਵੀ ਵਾਪਸ ਕੀਤਾ ਜਾਏਗਾ। ਨਾ ਇਹਨਾਂ ਨੇ ਉਪਨਿਸ਼ਦਾਂ ਪੜ੍ਹੀਆਂ ਨੇ, ਨਾ ਇਹ ਸਿਮਰਤੀਆਂ ਦਾ ਵਾਕ ਜਾਣਦੇ ਨੇ, ਤੇ ਕੇਸ਼ਵ ਚੰਦਰ ਨਾਲ ਭੈਸ ਕੀ ਕਰਨਗੇ, ਕਿਉਂਕਿ ਉਸਨੇ ਤਮਾਮ ਧਰਮ ਗ੍ਰੰਥਾਂ ਨੂੰ ਗਲਤ ਸਾਬਿਤ ਕਰਨਾ, ਤੇ ਇਹ ਤੇ ਪੜ੍ਹੇ ਲਿਖੇ ਹੀ ਨਹੀਂ। ਲੇਕਿਨ ਸਵਾਮੀ ਰਾਮ ਕ੍ਰਿਸ਼ਨ ਨੇ ਕਬੂਲ ਕਰ ਲਿਆ, ਤੇਰੇ ਨਾਲ ਭੈਸ ਕਰਾਂਗੇ, ਚਰਚਾ ਕਰਾਂਗੇ। ਤੇ ਕੇਸ਼ਵ ਚੰਦਰ ਨੇ ਵੀ ਕਹਿ ਦਿੱਤਾ ਸਾਰੇ ਆਮ ਕਰਾਂਗੇ, ਬਹੁਤ ਸਾਰੀ ਪਬਲਿਕ ਹੋਵੇ। ਖੈਰ ਬਹੁਤ ਵੱਡੇ ਇਕੱਠ ਦੇ ਚ ਦੋਹਾਂ ਦੀ ਚਰਚਾ ਚੱਲੀ। ਕੇਸ਼ਵ ਚੰਦਰ ਕਹਿਣ ਲੱਗੇ ਸਵਾਮੀ ਰਾਮ ਕ੍ਰਿਸ਼ਨ ਨੂੰ, ਪਹਿਲੇ ਤੁਸੀਂ ਸਿੱਧ ਕਰੋ ਰੱਬ ਹੈ। ਤੇ ਰਾਮ ਕ੍ਰਿਸ਼ਨ ਕਹਿਣ ਲੱਗੇ ਪਹਿਲੇ ਤੂੰ ਸਿੱਧ ਕਰ ਨਹੀਂ ਹੈ, ਤੂੰ ਸਿੱਧ ਕਰ ਨਹੀਂ ਹੈ। ਤੋਂ ਬੜੀਆਂ ਦਲੀਲਾਂ, ਬੜੀ ਤੀਕਸ਼ਣ ਬੁੱਧੀ ਸੀ ਕੇਸ਼ਵ ਚੰਦਰ ਕੋਲ। ਉਹਨੇ ਗੱਲ ਇੱਥੋਂ ਸ਼ੁਰੂ ਕੀਤੀ ਵੀ ਤੁਸੀਂ ਕਹਿੰਦੇ ਹੋ ਪਰਮਾਤਮਾ ਦਇਆ ਦਾ ਸਾਗਰ ਹੈ, ਮਾਮੂਲੀ ਦਇਆ ਨਹੀਂ, ਉਹਦੇ ਕੋਲ ਦਇਆ ਇਤਨੀ ਹੈ ਕਿ ਸ਼ਾਇਦ ਸਾਗਰ ਦੇ ਚਿਤਨਾ ਪਾਣੀ ਵੀ ਨਹੀਂ। ਬਖਸ਼ਿੰਦ ਹੈ, ਵੇਖ ਕੇ ਅੰਡਿਠ ਕਰਨ ਵਾਲਾ ਹੈ, ਰਹਿਮ ਦਿਲ ਹੈ। ਕਹਿੰਦਾ ਸੰਸਾਰ ਵਿੱਚ ਇਤਨੇ ਕੋੜੀ, ਇਤਨੇ ਅਪੰਗ, ਇਤਨੇ ਅੰਧੇ, ਇਤਨੇ ਲੰਗੜੇ, ਇਤਨੇ ਭੁੱਖੇ ਵੇਖ ਕੇ ਮਨ ਯਕੀਨ ਹੀ ਨਹੀਂ ਕਰਦਾ ਕਿ ਰੱਬ ਦਿਆਲੂ ਹੈ, ਬਖਸ਼ਿੰਦ ਹੈ, ਦਇਆ ਦਾ ਸਾਗਰ ਹੈ, ਉਹਦੀ ਕੋਈ ਕਠੋਰਤਾ ਦੀ ਮੂਰਤੀ ਹੋਵੇਗਾ। ਜਿੰਨੇ ਰੱਬ ਦੇ ਗੁਣ ਰੱਬ ਨਾਲ ਜੋੜੇ ਗਏ ਨੇ ਨਾ, ਇੱਕ ਇੱਕ ਗੁਣ ਦਾ ਖੰਡਨ ਕਰੀ ਗਿਆ ਆਪਣੀ ਦਲੀਲਾਂ, ਆਪਣੀ ਵਿਚਾਰ ਨਾਲ। ਔਰ ਇਤਿਹਾਸ, ਇਹ ਨਵਾਂ ਇਤਿਹਾਸ, ਥੋੜੇ ਅਰਸਾ ਹੀ ਹੋਇਆ ਇਹ ਚਰਚਾ ਤੇ ਬਹਿਸ ਹੋਈ। ਇਹ ਕਹਿੰਦਾ ਦੋ ਘੰਟੇ ਤੱਕ ਕੇਸ਼ਵ ਚੰਦਰ ਬੋਲਦੇ ਰਹੇ ਨਹੀਂ ਹੈ, ਨਹੀਂ ਹੈ ਪਰਮਾਤਮਾ, ਇੱਕ ਇੱਕ ਗੁਣ ਦਾ ਖੰਡਨ ਕਰਦੇ ਰਹੇ। ਬਾਅਦ ਵਿੱਚ ਉਹਨਾਂ ਨੇ ਆਖਿਆ ਹੁਣ ਮੈਂ ਸਿੱਧ ਕਰ ਦਿੱਤਾ ਨਹੀਂ ਹੈ, ਤੇ ਹੁਣ ਸਵਾਮੀ ਰਾਮ ਕ੍ਰਿਸ਼ਨ ਸਿੱਧ ਕਰਨ ਹੈ। ਉਹ ਖੜੇ ਹੋਏ ਤੇ ਉਹਨਾਂ ਨੇ ਕੇਸ਼ਵ ਚੰਦਰ ਨੂੰ ਗਲਵਖੜੀ ਚ ਲੈ ਲਿਆ ਤੇ ਰੋਂਦੇ ਹੋਇਆਂ ਕਹਿਣ ਲੱਗੇ, ਇਤਨੀ ਤੀਕਸ਼ਣ ਬੁੱਧੀ ਜੋ ਰੱਬ ਦਾ ਵੀ ਖੰਡਨ ਕਰ ਸਕੇ, ਰੱਬ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ, ਪਰਮਾਤਮਾ ਤੋਂ ਬਿਨਾਂ ਨਹੀਂ ਹੋ ਸਕਦਾ। ਇਤਨੀ ਤੀਕਸ਼ਣ ਬੁੱਧੀ, ਇਤਨਾ ਗਿਆਨ, ਇਤਨੀ ਵਿਚਾਰ, ਇਤਨੀ ਦਲੀਲ ਵਾਰ ਵਾਰ ਉਹਨਾਂ ਦੀ ਰਚਨਾ ਤੋਂ ਨਿਕਲਿਆ, ਹੇ ਪਰਮਾਤਮਾ ਇਹ ਤੇਰੇ ਤੋਂ ਬਿਨਾਂ ਨਹੀਂ ਹੋ ਸਕਦਾ, ਇਹ ਤੈਥੋਂ ਬਿਨਾਂ ਨਹੀਂ ਹੋ ਸਕਦਾ। ਔਰ ਕੇਸ਼ਵ ਚੰਦਰ ਸੱਚ ਜਾਣ, ਮੈਂ ਵੀ ਥੋੜਾ ਜਿਹਾ ਨਾਸਤਿਕ ਸੀ ਸਵਾਮੀ ਰਾਮ ਕ੍ਰਿਸ਼ਨ ਕਹਿਣ ਲੱਗੇ, ਥੋੜਾ ਜਿਹਾ, ਪੂਰੀ ਸ਼ਰਧਾ ਮੇਰੀ ਵੀ ਨਹੀਂ ਸੀ, ਪਰ ਤੇਰੀਆਂ ਦਲੀਲਾਂ ਸੁਣ ਕੇ, ਵਿਚਾਰਾਂ ਨੂੰ ਸੁਣ ਕੇ ਅੱਜ ਮੇਰੀ ਸ਼ਰਧਾ ਬੱਝ ਗਈ ਕਿ ਇਤਨੀ ਦਲੀਲ, ਇਤਨੀ ਵਿਚਾਰ, ਇਤਨੀ ਬਾਰੀਕ ਬੀਨੀ ਪਰਮਾਤਮਾ ਤੋਂ ਬਿਨਾਂ ਨਹੀਂ ਹੋ ਸਕਦੀ। ਮਨੁੱਖ ਦੀ ਸਮਰੱਥਾ ਨਹੀਂ ਹੈ, ਬੰਦੇ ਦੀ ਸਮਰੱਥਾ ਨਹੀਂ ਹੈ। ਕੇਸ਼ਵ ਚੰਦਰ ਨੇ ਉਸ ਸਟੇਜ ਦੇ ਉੱਤੇ ਗੱਲ ਕਬੂਲ ਕੀਤੀ, ਇਹ ਬੰਦਾ ਤੇ ਮੇਰੇ ਕੋਲ ਹਾਰ ਗਿਆ ਸਵਾਮੀ ਰਾਮ ਕ੍ਰਿਸ਼ਨ, ਪਰ ਇਹ ਹਾਰ ਕੇ ਵੀ ਮੈਨੂੰ ਹਰਾ ਗਿਆ, ਇਹ ਹਾਰ ਕੇ ਵੀ ਜਿੱਤ ਪ੍ਰਾਪਤ ਕਰ ਗਿਆ। ਔਰ ਉਹਨੇ ਗੱਲ ਕਬੂਲੀ ਕਿ ਮੈਨੂੰ ਜ਼ਿੰਦਗੀ ਵਿੱਚ ਪਹਿਲਾਂ ਕੋਈ ਧਾਰਮਿਕ ਮਨੁੱਖ ਮਿਲਿਆ ਜੋ ਮੈਥੋਂ ਹਾਰਿਆ ਲੇਕਿਨ ਹਾਰ ਕੇ ਵੀ ਜਿੱਤ ਗਿਆ। ਇਹਦੇ ਬੋਲਾਂ ਚ ਜਿੱਤ ਹੈ, ਇਹਦੇ ਹਿਰਦੇ ਚ ਜਿੱਤ ਹੈ, ਇਹਨੂੰ ਮੈਂ ਆਪਣੀ ਦਲੀਲਾਂ ਨਾਲ ਨਹੀਂ ਹਰਾ ਸਕਿਆ, ਇਹ ਆਪਣੀ ਥਾਂ ਤੇ ਖੜਿਆ, ਮੈਂ ਇਹਦੇ ਹਿਰਦੇ ਨੂੰ ਨਹੀਂ ਹਿਲਾ ਸਕਿਆ। ਇਹਦਾ ਵਿਸ਼ਵਾਸ ਵਧਿਆ ਘਟਿਆ ਨਹੀਂ, ਇਹਦਾ ਭਰੋਸਾ ਵਧਿਆ ਘਟਿਆ ਨਹੀਂ। ਮੇਰੀ ਦਲੀਲਾਂ ਦੇ ਉੱਤੇ ਤਰਕ ਕਰਨਾ, ਕ੍ਰੋਧ ਕਰਨਾ ਤੇ ਇੱਕ ਪਾਸੇ, ਮੈਨੂੰ ਗਲਵਕੜੀ ਚ ਲਾ ਲਿਆ, ਪਿਆਰ ਕੀਤਾ, ਸਨੇਹ ਕੀਤਾ। ਕੇਸ਼ਵ ਚੰਦਰ ਕਹਿੰਦੇ ਨੇ ਅਗਰ ਕੋਈ ਧਰਮ ਨਾਮ ਦੀ ਗੱਲ ਹੈ ਤਾਂ ਮੈਂ ਵੀ ਪਹਿਲੀ ਦਫਾ ਅਹਿਸਾਸ ਕਰਦਾ ਪਿਆ वरना नहीं, वरना तर्क ही तर्क, ज्ञान ही ज्ञान, चर्चा ही चर्चा, विचार ही विचार में देखिए संबंध है, भाव नाल जुड़ते ने, भाव हिरदे नू एक कर देंदा है, ते जिस दिन हिरदा एक होंदा है, वो अनेकता दे एक नू वेखदा है। गुरु गोबिंद सिंह जी महाराज कहिंदे ने, हे अकाल पुरख, होश दे ते बेहोशी दे मैं तेरी झलक वेखदा पिया, कतहूं भिखारी होय के मांगत फिरत वेख, कहूं महादान होय के मांगयो धन देत हो। हे अकाल पुरख, मैं देखदा किधरे भिखारी रिच तू है, किधरे दाते रिच तू है, किधरे वेदा की रीत के मुताबिक चल रहे हैं, कि किधरे बिल्कुल उस तो विपरीत, उल्ट, बिल्कुल उल्ट, धर्म तो उल्ट, विद्या तो उल्ट, ज्ञान तो उल्ट। कहूं जच गंधर्व, उरग कहूं विद्याधर, कहूं भय किनर, पिशाच कहूं प्रेत हो। काहू होए के हिंदू आ गायत्री को गुप्त जपे हो, काहू होए के तुरका पुकारे बांग देत हो। गुरु गोबिंद सिंह जी महाराज देवा, हे प्रभु, किधरे तू हिंदू है ते गुफा दे बैठ के गायत्री दे मंत्रां दा जाप पिया करदा है, किधरे तू मुस्लिम है, मुनारे ते चढ़ के बांग पिया देना है, तू ही दे रहे हैं, तू ही गुप्त होके मंत्र पढ़ रहे। काहू होए के हिंदू आ गायत्री को गुप्त जपयो, काहू होए के तुरका पुकारे बांग दे तो। कहूं को बुकाब होए कुरान को पढ़त मत, कहूं कुरान को निदान जान ले तो। ये अकाल पुरख, मैं देखदा पिया किधरे तू पुराणा दा ज्ञाता है, किधरे तू कुरान दा हाफिज है, किधरे तू कुरान दी गल बात दलील करदा है, किधरे तू पुराणा दे गल ज्ञान दी गल करदा है। कहूं वेद रीत, कहूं तांसम विपरीत, कहूं त्रिगुण अतीत, कहूं सरगुण समेत। ये अनंत सवैये गुरु गोबिंद सिंह जी महाराज देने, भाई तू ही है, तू ही है, किधरे तू पुराण दा हाफिज है, किधरे तू कुरान दा ज्ञाता है, किधरे तू तुर्क होके बांग देंदा पे है, किधरे तू हिंदू होके गायत्री दे मंत्रां दा जाप पिया करदा है। इन्हां सारे सवैया दे गुरु गोबिंद सिंह जी महाराज उपदेश करी जांदे ने, समूह ब्रह्मंड की अनेकता दे एक नू लभण की कोशिश करो। कहूं देवतान के दीवान में विराजमान, कहूं दानवान को गुमान मत दे तो। कहूं इंद्र राजा को मिलत इंद्र पदवी सी, कहूं इंद्र पदवी छिपाए छीन ले तो। कतहूं विचार अविचार को भी, कहूं वेद रीत, कहूं तांसम विपरीत, कहूं त्रिगुण अतीत, कहूं सरगुण समेत। जोगी झगड़दे सन नांगिया नाल, नांगे झगड़दे सन सन्यासिया नाल। गुरु गोबिंद सिंह जी महाराज कहिंदे ने, कहूं जटाधारी, कहूं कंठी धरे ब्रह्मचारी, कहूं जोग साधी, कहूं साधना करत हो। किधरे तू जटाधारी जोगी है, किधरे तू ब्रह्मचारी है, ते किधरे तू जैनी साधु है। पैरी बड़े जो है ध्यान नाल टिकांदा पे है। कहूं जटाधारी, कहूं कंठी धरे ब्रह्मचारी, कहूं जोग साधी, कहूं साधना करत हो। कहूं कान फारे, कहूं डंडी होए पधारे, कहूं फूक फूक पावन को पृथ्वी पै धरत हो। जैनी साधु बड़े सावधानी नाल पैर रखते ने जमीन दे, पहले वेख लेंदन कोई कीड़ी ते नहीं, मकोड़ा ते नहीं। एक मील दा पेंडा भी जैनी साधु ने तय करना होवे ते कम से कम 2-2.5 घंटे लग जाते, बड़ा आस्था चलेगा, वेख के चलेगा। इतने ध्यान नाल चलेगा, एक कीड़ी मर गई, उन्हें 1-2 घंटा पश्चाताप करना है, भई बोलो भी मैं तो बड़ा अनर्थ हो गया। जैनी साधु किसे असवारी दा भी इस्तेमाल नहीं करते, वो कहने दे नाल भी हिंसा हो जाती है। जैनी साधु मुंह दे उत्ते भी पट्टी बन लेंदे ने, भई हवा दे च भी कुछ जीव ने, वो किधरे मुंह दे च जाके ना मर। पानी छाण के पींदे ने, और हाथ दे च इक चौर रखदे ने, जमीन साफ करदे ने पहले, फिर उस थान दे उत्ते जो है बैठदे ने। इतनी परहेजगारी, लेकिन जैनिया दा अक्सर मतभेद रहिंदा है बोधियां नाल, बोधियां दा अक्सर जो है मतभेद रहिंदा है सनातनी नाल। सनातनी अक्सर जो है झगड़दे रहिंदे ने आपस दे वक वक फिरकियां दे नाल, टोलियां दे नाल। गुरु गोबिंद सिंह जी महाराज दी दृष्टि, कहूं जटाधारी, कहूं कंठी धरे ब्रह्मचारी, कहूं जोग साधी, कहूं साधना करत हो, कहूं कान फारे, कहूं डंडी होए पधारे, कहूं फूक फूक पावन को पृथ्वी पै धरत हो, कत हूँ सिपाही हो के सादत सिलाहन को कहूँ छत्री होए के हर मारत मरत हो कहूँ पूम भार को उतारत हो महाराज कहूँ पाव पूतन की पावना बरत हो। किधरे तू सिपाही है सूरमा है किधरे तू महाबुजदिल है किधरे जगत दिच फसे होया है किधरे बिल्कुल निर्लेप है अपंग है निर्लेप है एक पासे है। साहेब गुरु गोबिंद सिंह जी महाराज की मूल ए दृष्टि कि समूह ब्रह्मंड की अनेकता विच एक नूं वेखणा है। साहेब कहिंदे ने मता किधरे अनेकता के चक्कर च पै जाए वी सांख कुछ होर कह रहा है वेदांत कुछ होर कह रहा है मीमांसा कुछ होर कह रहा है योग कुछ होर कह रहा है न्याय शास्त्र कुछ होर कह रहा है विशेषक कुछ होर कह रहा है ते शायद ये रब दे सिद्धांतिक नुक्ते वख वख ने। साहेब कहिंदे नहीं सिद्धांत इको है गुर गुर एको वेस अनेक इन्हां छे गुरुआं दा गुरु एक है सिद्धांत एक है परमात्मा नाल जुड़ना है ईश्वर नाल जुड़ना है सिद्धांत एक गल एक है। महाराज कहिंदे वेस अनेक ने ते वेस दे चक्करां च ना पै रूप एक है सदा जिहड़ी है एक है। इस गल नूं साहिब श्री गुरु नानक देव जी महाराज इस पावन पवित्र वाक दे अखीरलियां पंक्तियां विच इस ढंग नाल जो है दोहरांदे ने विश्वे ससियां विसी अक्सर कई पढ़ते ने ससे दे थले औंकड़ है विसु है विसुए चसियां घड़िया पैरां थिथी वारी मां होवा पुराणी समय की गिणती नूं करन दा ढंग अख दी पलक थले तो उपर जाए जितनी देर विच जांदे ने जांदी इस नूं विसा कहिंदे ने इक विसा ते 15 विषयां दा एक चसा बनता है 30 चसियां दा एक पल बनता है 60 पल दी एक घड़ी बनती है ते 7.5 घड़ियां दा एक पैर मनदे ने। इस तरीके दे नाल इह गिणती 8 पैरां दा दिन रात और हुण इह 8 पैर और इह अनंत घड़िया पल विश्वे ए चसिया इन्हां सारियां दी उत्पत्ति कित्थों है ए अनंत तरह दे समय रुत ते थित 6 रुत्तां ने 7 वार ने ते 15 थित्तां ने अनेकता ते बहुत वड्डी है पर ए समूह अनेकता दा जन्मदाता कौन सूरज सूरज खत्म ते विश्वे भी खत्म हो गए चसिया भी खत्म हो गए समय दी गिणती किस तरह करोगे समय की गिनती ते सूरज करके विश्वे चसिया घड़िया फेरा थिती वारी मां होवा गिनती मैं फिर कर दें अख दी पलक थले तो लेके जितनी देर विच उपर उठती है एक विसा 15 विषयां दा एक चसा 30 चसियां दा एक पल 60 पलां दी एक घड़ी ते 7.5 घड़ियां दा एक पैर 8 पैरां दा दिन रात 30 दिनां दा एक महीना 15 थित्तां ने 6 रुत्तां ने 7 वार ने विश्वे चसियां घड़ियां फैरां थिथी वारी मां हुआ सूरज एको रुत अनेक रुत्तां ते अनेक ने थित्तां अनेक ने वार अनेक ने घड़ियां अनेक ने दिन अनेक ने पर सूरज ते एक है सूरज एको रुत अनेक नानक करते के केते विस पंक्ति इतनी है सूरज एको रुत अनेक इतनी पंक्ति है एक सूरज है उसदे ए अनेका रूप ने क्योंकि सूरज करके समय की पहचान है सूरज ना निकले समय का बोध हासिल करना बड़ा औखा हो जाएगा महीने ने दिन ने वार ने रुत्ता ने थित्ता ने और ये घड़ियां पैर विसिए चसिए तमाम का जन्म एक सूरज करके साहिबां दा फरमान सूरज एको रुत अनेक अनेका रुत्तां ते थित्तां दा जन्म जिवें एक सूरज करके है नानक करते के केते वेस ए अनेका वेस एक करते पुरख दे ब्रह्मंड विच अनेका वेस अनंत रूप जिस दे विच कुछ रूप गुरु गोबिंद सिंह जी महाराज दी बाणी द्वारा मैं थोड़े सामने रखे साहिब कहिंदे नानक करते के केते ਉਸ ਕਰਤੇ ਪੁਰਖ ਦੇ ਅਨੇਕਾਂ ਵੇਸ਼ ਨੇ, ਅਨੰਤ ਵੇਸ਼ ਨੇ, ਔਰ ਕਿਸੇ ਵੀ ਇੱਕ ਵੇਸ਼ ਦਾ ਖੰਡਨ ਕਰਨਾ, ਉਸ ਪਰਿਪੂਰਨ ਪਰਮਾਤਮਾ ਦੇ ਵੇਸ਼ ਦਾ ਖੰਡਨ ਕਰਨਾ, ਇੱਕ ਨਾਲ ਜੁੜਿਆ ਹੋਇਆ ਮਨੁੱਖ ਕਹਿੰਦੇ ਖੰਡਨ ਵੰਡਣ ਤੋਂ ਉੱਚਾ ਹੋ ਜਾਂਦਾ, ਖੰਡਨ ਤੋੜਨਾ ਇਹ ਉਸਦੀ ਸੁਭਾਅ ਚੋਂ ਨਿਕਲ ਜਾਂਦਾ। ਜਦ ਵੀ ਕੋਈ ਸ਼ੀਆ ਸੁੰਨੀ ਦਾ ਖੰਡਨ ਕਰੇ ਤੇ ਸੁੰਨੀ ਸ਼ੀਏ ਦਾ ਖੰਡਨ ਕਰੇ, ਦੋਵੇਂ ਖੰਡਨ ਮਨੁੱਖ ਨੇ, ਟੁੱਟੇ ਹੋਏ ਨੇ। ਖੰਡਨ ਦਾ ਮਤਲਬ ਟੁੱਟੇ ਹੋਏ ਨੇ। ਯਹੂਦੀ ਇਸਲਾਮ ਦਾ ਖੰਡਨ ਕਰੇ ਤੇ ਇਸਲਾਮ ਯਹੂਦੀਆਂ ਦਾ, ਜਿਹੜੇ ਵੀ ਕਰਨ ਦੋਵੇਂ ਖੰਡਨ, ਦੋਵੇਂ ਟੁਕੜੇ ਟੁਕੜੇ ਨੇ, ਦੋਵਾਂ ਨੇ ਇੱਕ ਨੂੰ ਨਹੀਂ ਜਾਣੇ, ਦੋਵਾਂ ਦਾ ਆਪਸ ਦੇ ਵਿੱਚ ਜਿਹੜਾ ਵਿਵਾਦ ਹੈ ਇਹ ਦਿਸਦਾ ਪਿਆ ਕਿ ਪ੍ਰਭੂ ਨਾਲ ਕੋਈ ਸੰਬੰਧ ਨਹੀਂ। ਤੇ ਹਿੰਦੁਸਤਾਨ ਵਿੱਚ ਸੰਤ ਸੰਤ ਵੀ ਆਪਸ ਵਿੱਚ ਲੜਦੇ ਨੇ, ਸਾਧੂ ਵੀ ਲੜਦੇ ਨੇ, ਵੱਖ ਵੱਖ ਸੰਪਰਦਾਵਾਂ ਦੇ। ਕਾਸ਼ ਗੁਰੂ ਨਾਨਕ ਦੀ ਇਹ ਗੱਲ ਸਮਝਦੇ ਜਾਵੇ, ਨਾਨਕ ਕਰਤੇ ਕੇ ਕੇਤੇ ਵੇਸ, ਜੇ ਸਾਗਰ ਤੱਕ ਨਦੀਆਂ ਪਹੁੰਚਦੀਆਂ ਨੇ ਇੱਕ ਰਸਤੇ ਤੋਂ ਨਹੀਂ ਪਹੁੰਚਦੀਆਂ, ਪਰਮਾਤਮਾ ਤੱਕ ਵੀ ਲੋਕੀ ਪਹੁੰਚੇ ਨੇ ਅਨੇਕਾਂ ਰਸਤਿਆਂ ਤੋਂ ਪਹੁੰਚੇ ਨੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੇ ਗੁਸਾਈਆਂ, ਕੋਈ ਅਲਾ, ਕੋਈ ਅੱਲਾ ਅੱਲਾ ਕਰਕੇ ਪਹੁੰਚਿਆ, ਕੋਈ ਗੁਸਾਈ ਗੁਸਾਈ ਕਰਕੇ ਪਹੁੰਚਿਆ, ਕੋਈ ਰਾਮ ਰਾਮ ਕਰਕੇ ਪਹੁੰਚਿਆ, ਕੋਈ ਗੋਰਖ ਗੋਰਖ ਕਰਕੇ ਪਹੁੰਚਿਆ, ਅਨੇਕਾਂ ਉਸਦੇ ਨਾਮ ਨੇ। ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ, ਤੇ ਨਾਮ ਜਪਣ ਦੇ ਵੱਖ ਵੱਖ ਸਿਧਾਂਤ ਨੇ, ਵੱਖ ਵੱਖ ਢੰਗ ਨੇ, ਵੱਖ ਵੱਖ ਜੋ ਹੈ ਤੌਰ ਤਰੀਕੇ ਨੇ। ਪਰ ਸਾਹਿਬ ਕਹਿੰਦੇ ਨੇ ਸਾਰੇ ਵਖੇਵੇਂ ਵਿੱਚ, ਇਸ ਸਾਰੀ ਅਨੇਕਤਾ ਵਿੱਚ ਮੂਲ ਆਧਾਰ ਜਿਹੜਾ ਹੈ ਉਹ ਇੱਕ ਹੈ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਹੇ ਸਿਆਣੇ ਮਨੁੱਖ, ਜਿਸ ਘਰ ਵਿੱਚ ਕਰਤੇ ਪੁਰਖ ਦੀ ਕੀਰਤੀ ਹੋਵੇ, ਜਿੱਥੇ ਪਰਮਾਤਮਾ ਦੀ ਵਿਚਾਰ ਚੱਲ ਰਹੀ ਹੋਵੇ, ਪਰਮਾਤਮਾ ਤੋਂ ਮੁਰਾਦ ਉਸ ਇੱਕ ਦੀ ਵਿਚਾਰ ਚੱਲ ਰਹੀ ਹੈ, ਸੰਸਾਰ ਤੇ ਅਨੇਕਤਾ ਹੈ, ਸੰਸਾਰ ਦੀ ਵਿਚਾਰ ਨਹੀਂ, ਇੱਕ ਦੀ ਵਿਚਾਰ ਚੱਲ ਰਹੀ ਹੋਵੇ, ਜਿੱਥੇ ਇੱਕ ਦਾ ਕੀਰਤਨ ਹੋ ਰਿਹਾ ਹੋਵੇ, ਜਿੱਥੇ ਉੱਥੇ ਜਿੱਥੇ ਇੱਕ ਦੀ ਗੱਲ ਹੋ ਰਹੀ ਹੋਵੇ, ਇੱਕ ਦੀ ਚਰਚਾ ਹੋ ਰਹੀ ਹੋਵੇ, ਸੋ ਘਰ ਰਾਖ ਵਡਾਈ ਧੋਏ, ਉਸ ਘਰ ਵਿੱਚ ਤੂੰ ਆਪਣੇ ਆਪ ਨੂੰ ਰੱਖ ਲੈ ਜਿੱਥੇ ਉਸ ਇੱਕ ਦੀ ਗੱਲ ਹੋ ਰਹੀ ਹੈ, ਉਸ ਇੱਕ ਦਾ ਕੀਰਤਨ ਹੋ ਰਿਹਾ, ਉਸ ਇੱਕ ਦੀ ਵਿਚਾਰ ਹੋ ਰਹੀ ਹੈ। ਜਿਵੇਂ ਤੂੰ ਉਸ ਘਰ ਵਿੱਚ ਆਪਣੇ ਆਪ ਨੂੰ ਰੱਖੇਗਾ, ਆਪਣੇ ਮਨ ਨੂੰ ਟਿਕਾਵੇਂਗਾ, ਬਸ ਇਸੇ ਵਿੱਚ ਤੇਰੀ ਮਹਿਮਾ ਹੈ, ਤੇਰੀ ਵਡਿਆਈ ਹੈ, ਤੇਰੀ ਨਿਜਾਤ ਹੈ, ਤੇਰਾ ਪਾਰ ਉਤਾਰਾ ਹੈ, ਤੇਰਾ ਖੁਲਾਸਾ ਹੈ ਇਸ ਬੰਧਨ ਤੋਂ, ਜੋ ਜਨਮ ਤੇ ਮਰਨ ਦੇ ਬੰਧਨ ਵਿੱਚ, ਅਨੰਤ ਜਨਮਾਂ ਤੋਂ ਇਹ ਸ਼ੰਖਲਾ ਜੋ ਚੜੀ ਹੈ, ਇਸ ਤੋਂ ਤੇਰੀ ਬੰਧ ਖਲਾਸੀ ਹੈ। ਤੋ ਇਹ ਅੱਠ ਪੰਕਤੀਆਂ ਦਾ ਗਾਲਬਨ ਇਹ ਸ਼ਬਦ, ਜਿਸ ਵਿੱਚ ਸਾਹਿਬ ਕਹਿੰਦੇ ਨੇ ਕਿ ਰੂਪ ਉਸ ਪਰਿਪੂਰਨ ਪਰਮਾਤਮਾ ਦੇ ਅਨੇਕ ਵੇਸ਼ ਅਨੇਕ ਨੇ, ਪਰ ਅਨੇਕਤਾ ਦਾ ਆਧਾਰ ਇੱਕ ਹੈ। ਛੇ ਸ਼ਾਸਤਰਾਂ ਨੂੰ ਸਾਹਮਣੇ ਰੱਖ ਕੇ ਸਤਿਗੁਰ ਨੇ ਇਹ ਦਲੀਲ ਦਿੱਤੀ, ਕਾਰਨ ਕਿ ਧਾਰਮਿਕ ਤੌਰ ਤੇ ਵੀ ਜਿਹੜੀ ਅਨੇਕਤਾ ਹੈ, ਮਹਾਰਾਜ ਕਹਿੰਦੇ ਇਸ ਦਾ ਵੀ ਮੂਲ ਆਧਾਰ ਇੱਕ ਹੈ। ਇਹ ਗੱਲ ਵੱਖਰੀ ਹੈ, ਕੋਈ ਰੱਬ ਦੀ ਬਾਹਾਂ ਦੀ ਉਸਤਤੀ ਕਰਦਾ ਹੈ, ਕੋਈ ਉਸਦੇ ਚਰਨਾਂ ਦੀ, ਕੋਈ ਉਸਦੇ ਮੁਖੜੇ ਦੀ, ਕੋਈ ਉਸਦੇ ਅੱਖਾਂ ਦੀ, ਕੋਈ ਉਸਦੀ ਰਸਨਾ ਦੀ। ਭਾਵ ਇੱਕ ਇੱਕ ਪਹਿਲੂ ਨੂੰ ਲੈ ਕੇ ਕਿਸੇ ਨੇ ਗੀਤ ਗਾਏ ਨੇ, ਸਾਹਿਬ ਕਹਿੰਦੇ ਨੇ ਗੀਤਾਂ ਦਾ ਆਧਾਰ ਇੱਕ ਹੈ, ਉਸਤਤੀ ਦਾ ਜੋ ਆਧਾਰ ਇੱਕ ਹੈ। ਤੋ ਜਿਸ ਘਰ ਵਿੱਚ ਵੀ ਉਸ ਇੱਕ ਦੀ ਗੱਲ ਚੱਲ ਰਹੀ ਹੋਵੇ, ਉਸ ਇੱਕ ਦਾ ਕੀਰਤਨ ਹੋ ਰਿਹਾ ਹੋਵੇ, ਦੁਬਦਾ ਦੀ ਗੱਲ ਨਹੀਂ, ਜਿੱਥੇ ਖੰਡਨ ਮੰਡਨ ਹੈ ਉਹ ਸੰਸਾਰ ਦੀ ਗੱਲ ਹੈ, ਨਿਰੰਕਾਰ ਦੀ ਗੱਲ ਨਹੀਂ। ਉਹ ਕੋਈ ਰਾਜਨੀਤਿਕ ਅਖਾੜਾ ਹੋਵੇਗਾ, ਉਹ ਧਾਰਮਿਕ ਅਖਾੜਾ ਨਹੀਂ ਹੈ। ਮੈਂ ਤੇ ਘੁੰਮ ਫਿਰ ਕੇ ਬਾਹਰ ਦੇਸ਼ਾਂ 'ਚ ਦੇਖਿਆ, ਹੈਰਾਨਗੀ ਹੁੰਦੀ ਹੈ ਕਿ ਸਿੱਖ ਜਗਤ ਦੀ ਅੱਧੀ ਤਾਕਤ ਲੱਗ ਜਾਂਦੀ ਹੈ ਗੁਰਦੁਆਰਾ ਬਣਾਉਣ ਵਿੱਚ, ਤੇ ਅੱਧੀ ਤਾਕਤ ਲੱਗ ਜਾਂਦੀ ਆਪਸ ਵਿੱਚ ਝਗੜਨ ਵਿੱਚ, ਰੱਬ ਨਾਲ ਜੁੜਨ ਜੋਗੀ ਸ਼ਕਤੀ ਨਹੀਂ ਰਹਿੰਦੀ, ਪਰਮਾਤਮਾ ਨਾਲ ਜੁੜਨ ਜੋਗੀ ਤਾਕਤ ਹੀ ਨਹੀਂ ਬਚਦੀ, ਪਰਮਾਤਮਾ ਦਾ ਰਸ ਮਾਣਿਆ ਜਾ ਸਕੇ ਸਮਾਂ ਹੀ ਨਹੀਂ ਬਚਦਾ, ਸ਼ਕਤੀ ਨਹੀਂ ਬਚਦੀ, ਤਾਕਤ ਨਹੀਂ ਬਚਦੀ। ਤੋ ਸਾਹਿਬ ਕਹਿੰਦੇ ਜਿਸ ਘਰ ਵਿੱਚ ਉਸਦੀ ਕੀਰਤੀ ਹੋ ਰਹੀ ਹੈ, ਉਸਦਾ ਜਸ ਹੋ ਰਿਹਾ, ਉਸਦੀ ਵਡਿਆਈਆਂ ਦੀ ਵਿਚਾਰ ਹੋ ਰਹੀ ਹੈ, ਉਸ ਘਰ ਵਿੱਚ ਤੂੰ ਆਪਣੇ ਹਿਰਦੇ ਨੂੰ ਰੱਖ, ਉਸ ਘਰ ਵਿੱਚ ਤੂੰ ਆਪਣਾ ਮਨ ਟਿਕਾ, ਇਸੇ ਵਿੱਚ ਤੇਰੀ ਵਡਿਆਈ ਹੈ, ਇਸੇ ਵਿੱਚ ਤੇਰੀ ਮਹਿਮਾ ਹੈ। ਬਾਕੀ ਪਰਮਾਤਮਾ ਦੇ ਅਨੇਕਾਂ ਰੂਪ ਨੇ, ਧਾਰਮਿਕ ਗ੍ਰੰਥ ਅਨੇਕਾਂ ਨੇ, ਅਨੇਕਾਂ ਤਰ੍ਹਾਂ ਦੇ ਉਪਦੇਸ਼ ਨੇ, ਲੇਕਿਨ ਮੂਲ ਰੂਪ ਵਿੱਚ ਗੱਲ ਜਿਹੜੀ ਹੈ ਉਹ ਇੱਕ ਹੈ, ਸਦਾ ਜਿਹੜੀ ਹੈ ਉਹ ਇੱਕ ਹੈ। ਜੋ ਅਰਥ ਤੇ ਵਿਚਾਰ ਦਾਸ ਦੀ ਸਮਝ ਦੇ ਪਕੜ ਵਿੱਚ ਆਏ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਫਿਰ ਆਖਰੀ ਪੰਕਤੀਆਂ ਦੁਹਰਾਦੇ ਹਾਂ। ਵਿਸ਼ਵੇ ਚਸੀਆਂ ਘੜੀਆਂ ਪੈਰਾਂ, ਥਿੱਥੀ ਵਾਰੀ ਮਾਂ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਉਸ ਕਰਤੇ ਪੁਰਖ ਦੇ। ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਅਨੇਕਾਂ ਵੇਸ਼ ਨੇ, ਅਨੇਕਾਂ ਵੇਸ਼, ਵੇਸ਼ ਦੇ ਨਾਲ ਜੁੜਨ ਦੀ ਕੋਸ਼ਿਸ਼ ਨਾ ਕਰ। ਜਿਸਨੇ ਇਹ ਵੇਸ਼ ਧਾਰਨ ਕੀਤੇ ਹੋਏ ਨੇ ਉਹ ਇੱਕ ਹੈ, ਉਹ ਇੱਕ ਹੈ, ਬਾਕੀ ਚੋਲੇ ਉਸਦੇ ਅਨੇਕ ਨੇ। ਵੇਸ ਉਸਦੇ ਅਨੇਕ ਨੇ, ਵਸਤਰ ਉਸਦੇ ਅਨੇਕ ਨੇ, ਪਰ ਇਸ ਸਮੂਹ ਅਨੇਕਤਾ ਦਾ ਜਿਹੜਾ ਆਧਾਰ ਹੈ ਉਹ ਇੱਕ ਹੈ। ਉਸ ਨਾਲ ਜੁੜ ਔਰ ਉਸ ਇੱਕ ਦੀ ਗੱਲ ਜਿੱਥੇ ਹੋ ਰਹੀ ਹੋਵੇ ਉੱਥੇ ਤੂੰ ਆਪਣੇ ਮਨ ਨੂੰ ਟਿਕਾ, ਆਪਣੇ ਮਨ ਨੂੰ ਜੋੜ। ਬੁੱਲਾਂ ਚੁੱਕਾਂ ਦੀ ਖਿਮਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ਾਂ ਕਰਨ। ਇਹ ਇੱਕ ਦਾ ਸਿਧਾਂਤਿਕ ਆਧਾਰ ਤੇ ਪਿਆਰ ਸਾਡੇ ਅੰਤਰ ਆਤਮੇ ਚ ਵਸੇ, ਤਾਂ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਇੱਕ ਸਾਨੂੰ ਦਿਖਾਈ ਦੇਵੇ। ਇੱਕ ਮੁਲਕ ਦਾ ਬੰਦਾ ਦੂਜੇ ਮੁਲਕ ਦੇ ਬੰਦੇ ਨੂੰ ਪਸੰਦ ਨਹੀਂ ਕਰਦਾ, ਇੱਕ ਕੌਮ ਦਾ ਮਨੁੱਖ ਦੂਜੀ ਕੌਮ ਵਾਲੇ ਨੂੰ ਪਸੰਦ ਨਹੀਂ ਕਰਦਾ, ਇੱਕ ਭਾਸ਼ਾ ਬੋਲਣ ਵਾਲਾ ਵਿਪਰੀਤ ਭਾਸ਼ਾ ਬੋਲਣ ਵਾਲੇ ਨੂੰ ਪਸੰਦ ਨਹੀਂ ਕਰਦਾ। ਜਗਤ ਵਿੱਚ ਬੜੀ ਭਾਰੀ ਅਨੇਕਤਾ ਹੈ, ਇਸ ਵਾਸਤੇ ਦੁਸ਼ਮਣੀ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਇਹਦੀ ਭਾਸ਼ਾ ਨਹੀਂ ਮਿਲਦੀ, ਇਹਦੀ ਨਸਲ ਮੇਰੇ ਨਾਲ ਨਹੀਂ ਮਿਲਦੀ, ਇਹਦਾ ਰੂਪ ਨਹੀਂ ਮਿਲਦਾ, ਇਹਦਾ ਮੁਲਕ ਮੇਰੇ ਨਾਲ ਨਹੀਂ ਮੇਲ ਖਾਂਦਾ, ਇਹਦੇ ਸਿਧਾਂਤ ਮੇਰੇ ਨਾਲ ਮੇਲ ਨਹੀਂ ਖਾਂਦੇ। ਤੂੰ ਸਾਹਿਬ ਕਹਿੰਦੇ ਤੂੰ ਆਧਾਰ ਨਹੀਂ, ਤੇਰੇ ਨਾਲ ਸਭ ਕੁਝ ਮੇਲ ਖਾਵੇ, ਤੂੰ ਆਧਾਰ ਨਹੀਂ, ਪਰਮਾਤਮਾ ਆਧਾਰ ਹੈ, ਈਸ਼ਵਰ ਆਧਾਰ ਹੈ। ਤੂੰ ਆਪਣੇ ਆਪ ਨੂੰ ਕੇਂਦਰ ਕਿਉਂ ਮੰਨਦਾ ਕਿ ਸਭ ਕੁਝ ਤੇਰੇ ਨਾਲ ਮੇਲ ਖਾਵੇ? ਇਹ ਸਭ ਕੁਝ ਦਾ ਮੇਲ ਪਰਮਾਤਮਾ ਦੇ ਨਾਲ ਹੈ। ਅਗਰ ਇਹ ਦ੍ਰਿਸ਼ਟੀ ਸਾਰੇ ਸੰਸਾਰ ਦੀ ਬਣ ਜਾਏ ਤਾਂ ਖਿਮਾ ਕਰਨੀ, ਸਾਰੇ ਵਿਤਕਰੇ ਤੇ ਲੜਾਈ ਝਗੜੇ ਅੱਜ ਹੀ ਖਤਮ। ਫਿਰ ਇਹ ਦ੍ਰਿਸ਼ਟੀ ਬਣ ਜਾਏਗੀ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀ, ਤੂੰ ਤੇ ਸਾਰਿਆਂ ਵਿੱਚ ਵਿਆਪਕ। ਸਤਿਗੁਰ ਇਸ ਤਰ੍ਹਾਂ ਦੀ ਦ੍ਰਿਸ਼ਟੀ ਸਾਡੀ ਬਣਾਉਣ। ਬੋਲ ਚੁੱਕ ਦੀ ਖਿਮਾ, ਅਗਲੇ ਸ਼ਬਦ ਦੇ ਵਿਚਾਰ ਕੱਲ੍ਹ ਆਪ ਜੀ ਦੇ ਸਾਹਮਣੇ ਰੱਖਾਂਗੇ। ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।